ਕਰ ਸਕਦੇ, ਲੇਕਿਨ ਇਟਸ ਵੈਰੀ ਹਾਰਡ. ਮੈਂ ਤੇ ਇਹੀ ਕਹਿੰਦਾ ਆਲ ਦਾ ਬੈਸਟ, ਮੈਂ ਆਫ ਦੇ ਤੁਹਾਡੇ ਕੋਲ ਸੁਣਨਾ. ਥੈਂਕ ਯੂ.
ਥੈਂਕ ਯੂ ਖਾਲਸਾ. ਇਸ ਵਿੱਚ ਐਗਰੀ, ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਬਹੁਤ ਹਾਰਡ ਆ ਇੰਟੀਗ੍ਰੇਸ਼ਨ ਦਾ ਜਿਹੜਾ ਕਾਨਸੈਪਟ ਹੈ. ਇਸ ਲਈ ਤਾਂ ਅਸੀਂ ਕਹਿ ਰਹੇ ਹਾਂ ਕਿ ਇੱਥੇ ਸਾਡਾ, ਦੇਖੋ ਤੁਸੀਂ ਤੇ ਆਪ ਹੀ ਦੱਸ ਦਿੱਤਾ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਯੂਰਪ ਦੇ ਵਿੱਚ ਜਾਂ ਬ੍ਰਿਟੇਨ ਦੇ ਵਿੱਚ ਇਹ ਬੜਾ ਇਸ਼ੂ ਹੈਗਾ. ਪੂਰੀ ਵੈਸਟਰਨ ਸੋਸਾਇਟੀ, ਐਕਚੁਅਲੀ ਸਾਰੇ ਵਰਲਡ ਦੇ ਵਿੱਚ ਹੀ ਬੜਾ ਇੰਪੋਰਟੈਂਟ ਇਸ਼ੂ ਆ, ਪਰ ਇਹਨਾਂ ਵੈਸਟਰਨ ਸੋਸਾਇਟੀਜ਼ ਨੂੰ ਜੇ ਅਸੀਂ ਹੋਰ ਖੂਬਸੂਰਤ ਰੱਖਣਾ ਹੈ ਤੇ ਉਹ ਬੜਾ ਇੰਪੋਰਟੈਂਟ ਹੈ ਕਿ ਅਸੀਂ ਇੰਟੀਗ੍ਰੇਸ਼ਨ ਜਿਹੜਾ ਇਟਸ ਹਾਰਡ ਬਟ ਉਹਨੂੰ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਸ ਦੇ ਵਿੱਚ ਇੰਟੀਗ੍ਰੇਟ ਹੋਈਏ, ਆਪਣੇ ਜਿਹੜੇ ਆਈਡੈਂਟੀਟੀ ਇਸ਼ੂਜ਼ ਆ ਉਹਨਾਂ ਨੂੰ ਪਿੱਛੇ ਰੱਖ ਕੇ ਕਾਮਨ ਡਿਨੋਮੀਨੇਟਰ ਸੇ ਕੰਮ ਕਰੀਏ, ਕਿਉਂਕਿ ਜ਼ਰੂਰਤ ਤੇ ਉਹੀ ਹੈ. ਅੱਜ ਬ੍ਰੈਂਪਟਨ ਕੌਂਸਲਰ ਨੂੰ ਵੀ ਇਹ ਗੱਲ ਕਹਿਣੀ ਪੈ ਗਈ ਨਾ ਕਿ ਜੀ ਅਸੀਂ ਪ੍ਰਾਇਰਿਟੀਜ਼ ਹੀ ਹੋਰ ਕਰ ਲਈਆਂ ਨੇ. ਅੱਜ ਬ੍ਰੈਂਪਟਨ ਕੌਂਸਲ ਦੇ ਵਿੱਚ ਇਹ ਗੱਲ ਹੋਣ ਲੱਗ ਪਈ ਹੈ, ਕੌਂਸਲਰ ਕਹਿ ਰਹੇ ਨੇ ਕਿ ਅਸੀਂ ਸਟੇਟ ਔਰ ਰਿਲੀਜਨ ਨੂੰ ਅਸੀਂ ਅਲੱਗ ਅਲੱਗ ਕਰੀਏ, ਨਹੀਂ ਤੇ ਜਿਸ ਜੋ ਸਾਨੂੰ ਮੈਂਡੇਟ. ਅੱਛਾ, ਜਦੋਂ ਅਸੀਂ ਇਸ ਕੌਂਸਲ ਨੂੰ ਔਰ ਮੇਅਰ ਸਾਹਿਬ ਨੂੰ ਇਲੈਕਟ ਕੀਤਾ, ਕਿਸ ਮੈਂਡੇਟ ਨਾਲ ਦਿੱਤਾ? ਕਿਉਂਕਿ ਹੁਣ ਕੀ ਹੈ ਕਿ ਉਹ ਕਹਿੰਦੇ ਜਿਹੜਾ ਡਿਸੰਬਰ ਹੈ ਉਹ ਕ੍ਰਿਸਚਨ ਹੈਰੀਟੇਜ ਮੰਥ ਬਣਾਓ. ਉਹ ਕਹਿੰਦੀ ਦਰਵਾਜ਼ੇ ਜਦੋਂ ਅਸੀਂ ਹਿੰਦੂ ਹੈਰੀਟੇਜ ਮੰਥ ਹੋ ਗਿਆ, ਉਹ ਕਹਿੰਦੇ ਜੀ ਸਿੱਖ ਹੈਰੀਟੇਜ ਮੰਥ ਹੋ ਗਿਆ, ਠੀਕ ਹੈ ਜੀ ਮੁਸਲਿਮ ਹੈਰੀਟੇਜ ਮੰਥ ਹੋ ਗਿਆ, ਬਲੈਕ ਹੈਰੀਟੇਜ ਮੰਥ ਹੋ ਗਿਆ, ਉਹ ਕਹਿੰਦੇ ਜੀ ਫਿਰ ਕ੍ਰਿਸਚਨ ਹੈਰੀਟੇਜ ਮੰਥ ਵੀ ਕਰ ਦਿਓ ਡਿਕਲੇਅਰ ਡਿਸੰਬਰ ਨੂੰ, ਠੀਕ ਹੈ. ਤੋ ਕਹਿੰਦੇ ਜੀ ਹੁਣ ਸਾਡੇ ਉਹ ਨਾਲੇ ਉਹ ਗੱਲ ਇਹਦੀ ਕਰ ਰਹੇ ਵੀ ਕ੍ਰਿਸਚਨ ਹੈਰੀਟੇਜ ਮੰਥ ਕਰੋ, ਤੇ ਨਾਲੇ ਉਹ ਕਹਿ ਰਹੇ ਉਹ ਸਵਾਲ ਖੜਾ ਕਰ ਰਹੇ ਕਿ ਜੀ ਅਸੀਂ ਜਿਹੜਾ ਸਟੇਟ ਔਰ ਰਿਲੀਜਨ ਨੂੰ ਅਸੀਂ ਵੱਖ ਵੱਖ ਕਰਨ ਦੀ ਗੱਲ ਸੀ, ਅਸੀਂ ਤੇ ਵਾਪਸ ਤੁਰ ਪਏ ਹਾਂ. ਜੋ ਸਰ ਅਸੀਂ ਵੀ ਸਵਾਲ ਵਾਰ ਵਾਰ ਖੜਾ ਕਰਦੇ ਹਾਂ ਕਿ ਅਸੀਂ ਇਹਨਾਂ ਵੈਸਟਰਨ ਕੰਟਰੀ ਚ ਆਏ ਹਾਂ ਕਿ ਬੜੀ ਖੂਬਸੂਰਤ ਕੰਟਰੀ ਆ, ਲੇਕਿਨ ਜੋ ਅਸੀਂ ਕਰ ਰਹੇ ਹਾਂ ਉਹ ਇੱਥੇ ਦੀਆਂ ਵੈਲਿਊਜ਼ ਨੂੰ ਸਟਰੈਂਥਨ ਕਰ ਰਹੇ ਹਾਂ ਜਾਂ ਵਾਪਸ ਉੱਧਰ ਹੀ ਗੇੜਾ ਦੇ ਰਹੇ ਹਾਂ ਕਿ ਜੋ ਉੱਥੇ ਅਸੀਂ ਕਰਦੇ ਆਏ ਹਾਂ ਉੱਧਰ ਨੂੰ ਲੈ ਜਾਈਏ. ਜੋ ਕੁਛ ਬ੍ਰਿਟੇਨ ਚ ਹੋਇਆ ਸਰ ਉਹ ਰਾਤੋ ਰਾਤ ਨਹੀਂ ਹੋਇਆ, ਜੋ ਯੂਰਪ ਚ ਹੋਇਆ ਰਾਤੋ ਰਾਤ ਨਹੀਂ ਹੋ ਰਿਹਾ, ਤੇ ਜੋ ਸਾਡੇ ਇੱਥੇ ਕੈਨੇਡਾ ਚ ਵੀ ਹੋਣਾ ਉਹ ਹੌਲੀ 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 ਥੋੜਾ 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 ਕਰਕੇ ਅਸੀਂ ਵਾਪਸ ਉਸੇ ਗਲਤ, ਵਿਦ ਡਿਊ ਰਿਸਪੈਕਟ ਮੇਰਾ ਇਹ ਮੰਨਣਾ ਹੈ ਕਿ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ. ਜੇ ਕੋਈ ਇਹ ਕਹਿੰਦਾ ਹੈ ਕਿ ਜੀ 2000 ਦੇ ਵਿੱਚ ਸਾਡਾ ਕੈਨੇਡਾ ਖਰਾਬ ਸੀਗਾ ਹੁਣ ਜ਼ਿਆਦਾ ਬਿਹਤਰ ਹੋ ਗਿਆ, ਮੈਂ ਰਿਸਪੈਕਟਫੁਲੀ ਉਹਦੇ ਨਾਲ ਸਹਿਮਤ ਨਹੀਂ ਹਾਂ. ਮੈਂ ਪਿਛਲੇ 20 ਸਾਲ ਤੋਂ ਤਾਂ ਦੇਖ ਰਿਹਾ, ਮੈਂ 2011 ਚ ਕੀ ਸੀਗਾ 10 ਸਾਲ ਦੀ ਵੈਲਿਊਏਸ਼ਨ ਉਸ ਵੇਲੇ ਵੀ ਕੀਤੀ ਸੀਗੀ ਔਰ ਅੱਜ ਅਸੀਂ ਦੁਬਾਰਾ 2020 ਸ਼ੁਰੂ ਹੋ ਜਾਣਾ, ਸੋ ਆਹ 10 ਸਾਲਾਂ ਦੀ ਵੀ ਮੈਂ ਵੈਲਿਊਏਸ਼ਨ ਜੋ ਕਰ ਰਿਹਾ ਕਿ ਪਹਿਲੇ 10 ਸਾਲਾਂ ਚ ਕੀ ਸੀ 2010 ਤੱਕ ਤੇ ਹੁਣ 2020 ਤੱਕ, ਮੇਰੀ ਜਿਹੜੀ ਆਪਣੀ ਪਰਸਨਲ ਅਸੈਸਮੈਂਟ ਆ ਇਹ ਵੈਲਿਊਏਸ਼ਨ ਹੈ, ਔਰ ਜਿਹੜੇ ਲੋਕ ਪਹਿਲਾਂ ਦੇ ਆਏ ਆ ਉਹ ਹੋਰ ਮੇਰੇ ਕੋਲ ਬਿਹਤਰ ਦੱਸ ਸਕਦੇ ਨੇ ਕਿਉਂਕਿ ਮੇਰੇ ਕੋਲ ਇੰਨੀ ਜਾਣਕਾਰੀ ਨਹੀਂ ਹੈ, ਦੇ ਕੈਨ ਬੈਟਰ ਐਕਸਪਲੇਨ. ਜਿਹੜਾ ਲੋਕ ਕੋਈ 1970s ਦੇ ਆਏ ਆ, 80s ਦੇ ਆਏ ਆ, 90s ਦੇ ਆਏ ਆ, ਕਿ ਕਿਹਾ ਅੱਜ ਦਾ ਜਿਹੜਾ ਕੈਨੇਡਾ ਉਹ ਸਹੀ ਦਿਸ਼ਾ ਵੱਲ ਜਾ ਰਿਹਾ ਕਿ ਨਹੀਂ ਜਾ ਰਿਹਾ. ਅਸੀਂ ਜਿਸ ਵੱਡੀ ਤਾਦਾਦ ਦੇ ਵਿੱਚ ਇਮੀਗ੍ਰੈਂਟਸ ਲਿਆ ਰਹੇ ਹਾਂ, ਆਈ ਹੈਵ ਨੋ ਇਸ਼ੂ ਵਿਦ ਦੈਟ. ਅਸੀਂ ਚਾਹੇ 3,30,000 ਤੋਂ ਅਸੀਂ 3,50,000 ਕਰਨ ਦੀ ਗੱਲ ਕਰ ਰਹੇ ਹਾਂ, ਨੋ ਪ੍ਰੋਬਲਮ. 20,000 ਹਰ ਸਾਲ ਦੇ ਵਧਾਉਣੇ ਆ, ਸਟੂਡੈਂਟਸ ਅਸੀਂ ਹਜ਼ਾਰਾਂ ਤਾਦਾਦ 'ਚ ਲਿਆਉਣੇ ਆ, ਨੋ ਪ੍ਰੋਬਲਮ, ਬਿਲਕੁਲ ਲੈ ਕੇ ਆਓ. ਬਟ ਅਸੀਂ ਉਹਨਾਂ ਨੂੰ ਇੱਥੇ ਕਿਸ ਤਰ੍ਹਾਂ ਇੰਟੈਗਰੇਟ ਕਰ ਰਹੇ ਹਾਂ, ਦੈਟ ਇਜ਼ ਦ ਕੁਸ਼ਚਨ. ਸੋ ਉਹ ਬਹੁਤ ਇੰਪੋਰਟੈਂਟ ਕੁਸ਼ਚਨ ਆ. ਵਿਰਕ ਸਾਹਿਬ ਤੁਸੀਂ ਆਉਂਦੇ ਰਹੋ.
ਪ੍ਰੋਗਰਾਮ ਸੁਣ ਕੇ ਜਿਹਦੇ ਚ ਇੱਕ ਗੱਲ ਤੇ ਮੈਂ ਕਮੈਂਟ ਕਰਾਂਗਾ ਇੰਟੀਗ੍ਰੇਸ਼ਨ ਤੇ. ਇੰਟੀਗ੍ਰੇਸ਼ਨ ਜਿਹੜੀ ਹੈ ਇਹ ਮੇਨ ਸਟ੍ਰੀਮ ਨਾਲ ਹੀ ਨਹੀਂ ਹੈ, ਇੰਟਰਕਲਚਰਲ ਇੰਟੀਗ੍ਰੇਸ਼ਨ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਰਿਆਂ ਨੂੰ ਇੱਕ ਧਰਮਾਂ ਦੇ ਵਿੱਚ ਰਲਮੀ ਹੋਣੀ ਚਾਹੀਦੀ ਹੈ. ਤੇ ਇਹਦੇ ਵਾਸਤੇ ਲੈਂਗੁਏਜ ਸਿੱਖਣੀ ਬੜੀ ਜ਼ਰੂਰੀ ਹੈ. ਮੇਨ ਲੈਂਗੁਏਜ ਜਿਸ ਕੰਟਰੀ ਤੁਸੀਂ ਆਏ ਹੋ ਉਸਦੀ ਮੇਨ ਲੈਂਗੁਏਜ ਸਿੱਖਣਾ ਬਹੁਤ ਜ਼ਰੂਰੀ ਹੈ, ਉਹਦੇ ਬਗੈਰ ਤੁਸੀਂ ਇੰਟੀਗ੍ਰੇਟ ਨਹੀਂ ਹੋ ਸਕਦੇ, ਨੰਬਰ 1. ਨੰਬਰ 2, ਹੁਣ ਤੁਸੀਂ ਕਿਹਾ ਸਿਟੀ ਵਾਲਿਆਂ ਨੇ ਵੀ ਗੱਲਾਂ ਕਰਨੀਆਂ, ਪੋਲੀਟੀਸ਼ੀਅਨ ਨੇ ਸ਼ੁਰੂ ਕਰਤੀਆਂ ਨੇ ਹੈਰੀਟੇਜ, ਦਿਸ ਹੈਰੀਟੇਜ. ਕਿਸੇ ਵੀ ਰਿਲੀਜਨ ਦਾ ਹੈਰੀਟੇਜ ਮੰਥ ਨਹੀਂ ਮਨਾਉਣਾ ਚਾਹੀਦਾ. ਅਸੀਂ ਜਿਸ ਕੰਟਰੀ ਚ ਆਏ ਹਾਂ ਇਸ ਕੰਟਰੀ ਦਾ ਹੈਰੀਟੇਜ ਇੰਨੀ ਜ਼ਬਰਦਸਤ ਹੈਰੀਟੇਜ ਹੈ ਕਿ ਇਹ ਕੈਨੇਡੀਅਨ ਹੈਰੀਟੇਜ ਹੀ ਰਹਿਣੀ ਚਾਹੀਦੀ ਹੈ, ਕੋਈ ਹੋਰ ਹੈਰੀਟੇਜ ਇਹਦੇ ਵਿੱਚ ਆ ਕੇ ਐਂਟਰ ਨਹੀਂ ਕਰਨੀ ਚਾਹੀਦੀ. ਮੇਰਾ ਪਰਸਨਲ ਵਿਊ ਨੇ ਇਹ ਸਾਨੂੰ ਡਿਵਾਈਡ ਕਰਦੀਆਂ ਜਦੋਂ ਅਸੀਂ ਇਸ ਤਰ੍ਹਾਂ ਮੰਥਾਂ ਨੂੰ ਮਨਾਉਣਾ ਸ਼ੁਰੂ ਕਰ ਦਿੰਦੇ ਹਾਂ. ਤੀਸਰੀ ਗੱਲ ਆ ਜਾਓ, ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਕਿ ਜਿਹੜਾ ਹੋਮ ਵਾਇਲੈਂਸ ਹੈ ਜਿਹੜੀ ਇਹ ਤੇ ਬੰਦੇ ਹੀ ਮੇਨ ਧੁਰਾ ਹੁੰਦੇ ਨੇ ਵਾਇਲੈਂਸ ਦਾ, ਘਰਾਂ ਦੇ ਵਿੱਚ ਡੋਮੀਨੇਟ ਕਰਦੇ ਨੇ, ਉਹਨਾਂ ਦੇ ਉੱਤੇ ਹੱਥ ਹੁੰਦਾ, ਉਹੀ ਵਾਇਲੈਂਸ ਕਰਦੇ ਨੇ, ਉਹੀ ਇਹਦੇ ਸੋਲਿਊਸ਼ਨ ਕੱਢਦੇ ਨੇ, ਉਹੀ ਇਹਦੇ ਤੇ ਆਪਣੀਆਂ ਸਲਾਹਾਂ ਦਿੰਦੇ ਨੇ. ਮੈਨੂੰ ਅਫਸੋਸ ਹੈ ਕਿ ਅਜੇ ਤੱਕ ਬੀਬੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ ਕਿਸੇ ਨੇ ਵੀ ਕਾਲ ਕਰਕੇ ਨਹੀਂ ਦੱਸਿਆ ਜਿਹੜੀਆਂ ਕਿ ਇਸ ਤੋਂ ਪੀੜਿਤ ਹੁੰਦੀਆਂ ਨੇ ਕਿ ਸਾਨੂੰ ਕਿਹੜੇ ਕਾਰਨ ਨੇ, ਕੀ ਰੀਜ਼ਨ ਨੇ, ਕਿਉਂ ਸਾਡੇ ਨਾਲ ਹੁੰਦੀ ਹੈ, ਇਹਦੇ ਕੀ ਸੋਲੂਸ਼ਨ ਕੱਢੇ ਜਾ ਸਕਦੇ ਨੇ, ਉਹਨਾਂ ਦਾ ਕੀ ਸਾਨੂੰ ਮਸ਼ਵਰਾ ਹੈ। ਧੀਆਂ ਭੈਣਾਂ ਦਾ ਇੱਕ ਪ੍ਰੋਗਰਾਮ ਸੈਪਰੇਟ ਹੋਣਾ ਚਾਹੀਦਾ, ਜਾਂ ਉਹਨਾਂ ਨੂੰ ਸਪੈਸ਼ਲੀ ਕਾਲ ਕਰਕੇ ਇੱਕ ਦਿਨ ਪਹਿਲਾਂ ਦੱਸ ਦੇਣਾ ਚਾਹੀਦਾ ਕਿ ਅਸੀਂ ਤੁਹਾਡਾ ਕੋਈ ਨਾਂ ਨਹੀਂ ਤੁਹਾਨੂੰ ਦੱਸਣ ਦੀ ਲੋੜ, ਤੁਸੀਂ ਟੈਲੀਵਿਜ਼ਨ ਤੇ ਕਾਲਾਂ ਕਰਕੇ ਸਾਨੂੰ ਦੱਸੋ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਨੂੰ ਕਿਹੜੇ ਇਸ਼ੂ ਨੇ ਜਿਹੜੇ ਕਿ ਤੁਹਾਨੂੰ ਹਰਟ ਕਰਦੇ ਨੇ, ਜਿਹੜੇ ਤੁਹਾਡੇ ਵਾਇਲੈਂਸ ਦਾ ਕਾਰਨ ਬਣਦੇ ਨੇ, ਤਾਂ ਜੋ ਇਸ ਵਾਇਲੈਂਸ ਵਾਲੇ ਇਸ਼ੂ ਤੇ ਪ੍ਰੋਪਰਲੀ ਮੰਥਨ ਕੀਤਾ ਜਾ ਸਕੇ ਤੇ ਇਹਦਾ ਕੋਈ ਹੱਲ ਕੱਢਿਆ ਜਾ ਸਕੇ। ਅਸੀਂ ਇੱਕ ਪਾਸੇ ਨੂੰ ਅਜੇ ਤੱਕ ਸੁਣੀ ਜਾਂਦੇ ਹਾਂ ਜਿਹੜਾ ਕਿ ਮੇਨ ਹੈ ਤੇ ਜਿਹੜਾ ਵਾਇਲੈਂਸ ਕਰਦਾ, ਜਿਹਦੇ ਤੇ ਵਾਇਲੈਂਸ ਹੁੰਦੀ ਹੈ ਉਹਦੇ ਵਿਊ ਪੁਆਇੰਟ ਅਸੀਂ ਅਜੇ ਤੱਕ ਨਹੀਂ ਕਿਸੇ ਕੋਲੋਂ ਸੁਣੇ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਾਂਗਾ ਕਿ ਤੁਸੀਂ ਪੈਨਲ ਤੇ ਵੀ ਬੀਬੀਆਂ ਦਾ ਇੱਕ ਪੈਨਲ ਸਪੈਸ਼ਲ ਲਿਆਓ ਜਿਹੜਾ ਕਿ ਇਸ ਤੇ ਡਿਸਕਸ ਕਰੇ, ਤੇ ਉਹਦੇ ਨਾਲ ਬੀਬੀਆਂ ਹੀ ਕਾਲਾਂ ਕਰਨ, ਉਹਨਾਂ ਨੂੰ ਕਿਸੇ ਬੀਬੀ ਦਾ ਨਾਂ ਨਹੀਂ ਦੱਸਣਾ ਚਾਹੀਦਾ, ਡਿਸਕਲੋਜ਼ ਹੋਣਾ ਚਾਹੀਦਾ, ਤੇ ਇਹਦੇ ਤੇ ਬੀਬੀਆਂ ਦਾ ਵਿਊ ਪੁਆਇੰਟ ਲੈਣਾ ਬਹੁਤ ਜ਼ਰੂਰੀ ਹੈ। ਆ ਦੋ ਗੱਲਾਂ ਹੀ ਮੈਂ ਕਰਕੇ ਆਪਣਾ ਤੁਹਾਡੇ ਤੋਂ ਮਾਫੀ ਮੰਗਦਾ ਤੇ ਗੁੱਡ ਡੇ ਦੇ ਕਹਿਣਾ ਤੁਹਾਨੂੰ।
ਠੀਕ ਹੈ, ਥੈਂਕ ਯੂ ਵੈਰੀ ਮਚ ਵਿਰਕ ਸਾਹਿਬ, ਥੈਂਕ ਯੂ ਫੋਰ ਯੂਰ ਕਾਲ। ਹਾਂਜੀ ਮਹਿਰਾਜੀ, ਮਹਿਰਾਜੀ ਕਾਲ ਆਪਣੇ ਰੇਡੀਓ ਦੀ, ਹਾਂ ਬਹੁਤ ਸ਼ੁਕਰੀਆ ਜੀ, ਰੇਡੀਓ ਦੀ ਵਾਲਿਊਮ ਬਸ ਘੱਟ ਕਰ ਲਓ, ਸਾਰਿਆਂ ਨੂੰ ਮੌਕਾ ਮਿਲੇਗਾ, ਸਭ ਨੂੰ ਟਾਈਮ ਦਿਆਂਗੇ ਸਰ ਹਜੇ। ਅੱਛਾ, ਜਿੱਥੇ ਤੱਕ ਤੇ ਸਰ ਉਹ ਇੰਟੀਗ੍ਰੇਸ਼ਨ ਦੀ ਗੱਲ ਹੈਗੀ ਆ ਕਿ ਯੈਸ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਨਾ, ਮੇਨ ਸਟ੍ਰੀਮ ਦੇ ਨਾਲ ਵੀ ਹੋਣਾ ਚਾਹੀਦਾ, ਬਿਲਕੁਲ ਉਹੀ ਤਾਂ ਅਸੀਂ ਗੱਲ ਕਰ ਰਹੇ ਹਾਂ। ਇੰਟੀਗ੍ਰੇਸ਼ਨ ਡਜ਼ਨਟ ਨੈਸੈਸਰਲੀ ਮੀਨ ਕਿ ਵੀ ਆਰ ਓਨਲੀ ਟਾਕਿੰਗ ਅਬਾਊਟ ਇੰਟੀਗ੍ਰੇਟਿੰਗ ਵਿਦਇਨ ਦਾ ਸਾਊਥ ਏਸ਼ੀਅਨ ਕਮਿਊਨਿਟੀ, ਬਿਕੋਜ਼ ਵੈਨ ਵੀ ਸੇ ਕਮਿਊਨਿਟੀ, ਆਈ ਥਿੰਕ ਨਾਓ ਇਟਸ ਵੀ ਆਰ ਪਾਰਟ ਆਫ ਦਾ ਕੈਨੇਡੀਅਨ ਸੋਸਾਇਟੀ। ਸੋ ਸਾਨੂੰ ਇਹਦੀ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਹੈਗੀ ਆ। ਔਰ ਦੂਸਰੀ ਚੀਜ਼ ਇਹ ਹੈਗੀ, ਬੜੀ ਇੰਪੋਰਟੈਂਟ ਹੈਗੀ ਆ ਕਿ ਜਿੱਥੇ ਤੱਕ ਅਸੀਂ ਜਦੋਂ ਆਪਸ ਦੇ ਵਿੱਚ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਤੇ ਵਿਰਕ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਤੁਸੀਂ ਤਾਂ ਖੈਰ ਕਹਿ ਰਹੇ ਹੋ ਕਿ ਜੀ ਕੋਈ ਵੀ ਹੈਰੀਟੇਜ ਮੰਥ ਨਾ ਮਨਾਓ, ਬਟ ਆਈ ਥਿੰਕ ਵੀ ਆਲਰੇਡੀ ਗੋਨ ਟੂ ਫਾਰ ਨਾਓ। ਹੁਣ ਤੇ ਅਸੀਂ, ਮੈਂ ਤੇ ਸਿਰਫ ਇਹੀ ਕਹਿ ਸਕਦਾ ਕਿ ਹੁਣ ਅਸੀਂ ਇਹਨੂੰ ਰੋਕ ਪਾਉਣਾ ਬੜਾ ਮੁਸ਼ਕਿਲ ਹੋ ਜਾਏਗਾ। ਵੀ ਆਲਰੇਡੀ ਗੋਨ ਟੂ ਫਾਰ ਨਾਓ। ਸੋ ਜੋ ਹੋ ਗਿਆ ਉਹਨੂੰ ਤਾਂ ਨਹੀਂ ਬਦਲਿਆ ਜਾ ਸਕਦਾ ਜਿਹੜੇ ਹੈਰੀਟੇਜ ਮੰਥ ਮਨਾਏ ਜਾ ਰਹੇ ਨੇ, ਬਟ ਅੱਗੇ ਫੋਕਸ ਚੇਂਜ ਕਰਨ ਦੀ ਜ਼ਰੂਰਤ ਹੈ। ਵੀ ਹੈਵ ਟੂ ਨਾਓ ਸਟੀਅਰ ਇਟ ਇਨ ਅ ਡਿਫਰੈਂਟ ਡਾਇਰੈਕਸ਼ਨ। ਅੱਜ ਤੁਸੀਂ ਅੰਦਾਜ਼ਾ ਲਾਓ ਨਾ, ਅੱਜ ਕੌਂਸਲਰ ਕਿਸ ਪੋਜੀਸ਼ਨ 'ਚ ਹੋਣਗੇ ਕਿ ਕੌਂਸਲਰ ਨੂੰ ਇਹ ਗੱਲ ਕਹਿਣੀ ਪੈ ਗਈ ਕਿ ਅਸੀਂ ਕਦੇ ਬਹੁਤ ਘੱਟ ਹੁੰਦੇ ਨੇ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਐਸੀ ਗੱਲ ਕਰਦੇ ਨੇ, ਬਟ ਨਾਓ ਆਈ ਥਿੰਕ ਵੀ ਹੈਵ ਟੂ ਸਟੀਅਰ ਇਟ ਇਨ ਅ ਡਿਫਰੈਂਟ ਡਾਇਰੈਕਸ਼ਨ ਨਾਓ, ਜਿਸ ਡਾਇਰੈਕਸ਼ਨ ਵੱਲ ਅਸੀਂ ਇਸ ਕੈਨੇਡੀਅਨ ਸਮਾਜ ਨੂੰ ਲੈ ਕੇ ਜਾ ਰਹੇ ਹਾਂ। ਕਿਉਂਕਿ ਅਸੀਂ ਗੱਲ ਨਹੀਂ ਕਰਾਂਗੇ ਤਾਂ ਫਿਰ ਉਹ ਪੋਲੀਟੀਸ਼ੀਅਨ ਉਹਨਾਂ ਨੂੰ ਪਤਾ ਹੁੰਦਾ, ਤੁਸੀਂ ਦੇਖ ਲਓ ਉਹਨਾਂ ਨੇ ਓਪਨਲੀ ਕਹਿ ਦਿੱਤਾ। ਪੋਲੀਟੀਸ਼ੀਅਨਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੀ ਹਾਂਜੀ ਅਸੀਂ ਇਹ ਵੋਟਾਂ ਲਈ ਕਰ ਰਹੇ ਹਾਂ, ਉਹਨਾਂ ਨੇ ਕਹਿ ਦਿੱਤਾ। ਪੜ੍ਹ ਲਓ ਉਹਨਾਂ ਨੇ ਕੀ ਬਿਆਨ ਦਿੱਤਾ ਕਿ ਜੀ ਇਹ ਜਿਹੜਾ ਸਾਰਾ ਸਿਲਸਿਲਾ ਚੱਲ ਰਿਹਾ ਵੋਟ। ਅੱਛਾ, ਪਤਾ ਪੋਲੀਟੀਸ਼ੀਅਨ ਨੂੰ ਵੀ ਹੁੰਦਾ, ਪਤਾ ਸਾਨੂੰ ਵੀ ਹੁੰਦਾ, ਪਰ ਸਾਰੇ ਚੁੱਪ ਰਹਿੰਦੇ ਆ, ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿ ਜੀ ਕੌਣ ਬੋਲੇ, ਕਿਉਂ ਆਪਣੇ ਲਈ ਕੋਈ ਐਸੀ ਗੱਲ ਕਹੇ ਕਿ ਜਿਹਦੇ ਨਾਲ ਕੋਈ ਨੁਕਸਾਨ ਹੋਏ। ਲੇਕਿਨ ਬੋਲਣਾ ਜ਼ਰੂਰ ਪਏਗਾ, ਤਾਂ ਹੀ ਵੀ ਕੈਨ, ਜਦੋਂ ਅਸੀਂ ਬੋਲਾਂਗੇ, ਗੱਲ ਕਰਾਂਗੇ, ਡਿਸਕਸ਼ਨ ਕਰਾਂਗੇ, ਉਹਦੇ ਨਾਲ ਹੀ ਵੀ ਕੈਨ ਸਟੀਅਰ ਥਿੰਗਸ ਇਨ ਦਾ ਰਾਈਟ ਡਾਇਰੈਕਸ਼ਨ। ਹਾਂਜੀ, ਦੂਸਰਾ ਤੁਸੀਂ ਜਿਹੜਾ ਕਿਹਾ ਕਿ ਸਾਡੀਆਂ ਭੈਣਾਂ ਨੂੰ ਵੀ ਅਸੀਂ ਕਿਸ ਦਿਨ ਪੈਨਲ ਤੇ ਬੁਲਾ ਕੇ ਤੇ ਕਾਲਸ ਵੀ ਲਈਏ, ਸਰ ਸਾਡੀਆਂ ਭੈਣਾਂ ਕਾਲ ਔਨ ਦੀ ਏਅਰ ਬਹੁਤ ਘੱਟ ਕਰਦੀਆਂ ਨੇ, ਆਫ ਦੀ ਏਅਰ ਕਾਲਸ ਕਰਦੀਆਂ ਨੇ, ਉੱਥੇ ਵੀ ਉਹ ਡਰ ਰਹੀਆਂ ਹੁੰਦੀਆਂ ਨੇ। ਮੈਨੂੰ ਕਾਲ ਆਉਂਦੀ ਆਫ ਦੀ ਏਅਰ, ਉੱਥੇ ਵੀ ਉਹ ਡਰ ਰਹੀਆਂ ਹੁੰਦੀਆਂ ਕਿ ਜੀ ਭਾਜੀ ਤੁਸੀਂ ਮੇਰਾ ਫੋਨ ਤਾਂ ਨਹੀਂ ਰਿਕਾਰਡ ਕਰ ਰਹੇ, ਜਾਂ ਭਾਜੀ ਤੁਸੀਂ ਮੈਨੂੰ ਆਉਂਦੀ ਏਅਰ ਤਾਂ ਨਹੀਂ ਡਾਇਰੈਕਟ ਪਾ ਦਿੱਤਾ। ਸੋ ਭੈਣਾਂ ਸਾਡੀਆਂ ਉੱਥੇ ਵੀ ਡਰ ਰਹੀਆਂ ਹੁੰਦੀਆਂ ਨੇ ਵੀ ਕਿਤੇ ਸਾਨੂੰ ਕੋਈ ਟਰਬਲ ਨਾ ਆ ਜਾਏ। ਸੋ ਕਿਸੇ ਦਿਨ ਤੁਸੀਂ ਜਿੱਦਾਂ ਵਿਰਕ ਸਾਹਿਬ ਹੁਕਮ ਕੀਤਾ, ਅਸੀਂ ਆਲ ਫੀਮੇਲ ਪੈਨਲ ਸਾਡੀਆਂ ਸਾਰੀਆਂ ਭੈਣਾਂ ਹੀ ਹੋਣਗੀਆਂ, ਉਹ ਅਸੀਂ ਚੈਨਲ ਵਾਈ ਤੇ ਬੁਲਾ ਲਾਂਗੇ, ਔਰ ਚੈਨਲ ਵਾਈ ਤੇ ਉਹ ਡਿਸਕਸ਼ਨ ਜਿਹੜੀ ਆ ਉਹ ਜ਼ਰੂਰ ਕਰ ਲਾਂਗੇ। ਸਰਬਜੀਤ ਜੀ ਤੁਹਾਡੀ ਕਾਲ ਅਗਲੀ ਆ, ਸਰਬਜੀਤ ਸਾਹਿਬ ਮੈਂ ਤੁਹਾਨੂੰ ਲੈ ਰਿਹਾ, ਸਰਬਜੀਤ ਜੀ ਤੋਂ ਬਾਅਦ ਢਿੱਲੋਂ ਸਾਹਿਬ ਨੇ, ਢਿੱਲੋਂ ਸਾਹਿਬ ਤੋਂ ਬਾਅਦ ਸੈਯਦ ਸਾਹਿਬ ਨੇ, ਫਿਰ ਆਪਣੇ ਬਨਾਰਸੀ ਸਾਹਿਬ ਨੇ, ਵਾਰੀ ਵਾਰੀ ਸਾਰੀਆਂ ਕਾਲਸ ਆਉਂਦੀਆਂ ਕਰਾਂਗੇ। ਸਾਡੇ ਅਗਲੇ ਸਪੋਂਸਰ ਸਾਡੇ ਨਾਲ ਜੁੜ ਗਏ ਨੇ, ਦੇਵ ਮਾਂਗੜ ਸਾਹਿਬ। ਦੇਵ ਮਾਂਗੜ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ। ਹਾਂਜੀ ਦੇਵ ਮਾਂਗੜ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਗਵੀਰ ਸਾਹਿਬ, ਤੁਹਾਡਾ ਤੇ ਪੂਰੇ ਜਿਹੜੇ ਲਿਸਨਰ ਨੇ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਤੇ ਜਿਵੇਂ ਕਿ ਆਪਾਂ ਦੱਸਦੇ ਆ ਰਹੇ ਸੀ, ਅੱਜ ਸਾਡਾ ਕੰਟਰੈਕਟ ਦਾ ਪਹਿਲਾ ਦਿਨ ਸੀ, ਤੇ ਜਿਹੜਾ ਬਹੁਤ ਸਮੂਥਲੀ ਤੇ ਪੂਰੇ ਵਧੀਆ ਢੰਗ ਦੇ ਨਾਲ ਅਸੀਂ ਸ਼ੁਰੂਆਤ ਕੀਤੀ ਹੈ ਯੂਨਾਈਟਿਡ ਗਰੁੱਪ ਆਫ ਕੰਪਨੀ ਨੇ ਇਸ ਕੰਟਰੈਕਟ ਦੀ। ਤੇ ਮੈਂ ਇੱਕ ਵਾਰੀ ਫੇਰ ਦੱਸਦਾ ਜਾਵਾਂ, ਜਿਹੜੇ ਮੇਰੇ ਵੀਰ ਏ ਜ਼ੈਡ ਡੀ ਜ਼ੈਡ ਡਰਾਈਵਰ ਨੇ, ਐਜ਼ ਏ ਬ੍ਰੋਕਰ ਕੰਮ ਕਰਨਾ ਚਾਹੁੰਦੇ ਨੇ ਯੂਨਾਈਟਿਡ ਗਰੁੱਪ ਦੇ ਵਿੱਚ, ਤੁਸੀਂ ਆ ਸਕਦੇ ਹੋ ਸਿਟੀ ਦੇ ਵਿੱਚ ਜਾਂ ਹਾਈਵੇ ਦੇ ਉੱਤੇ ਮੌਂਟਰੀਅਲ ਦੇ ਰਾਊਂਡ ਟ੍ਰਿਪ ਜਾਂ ਆਟਵਾ ਦੇ ਰਾਊਂਡ ਟ੍ਰਿਪ ਜਾਂ ਤੁਸੀਂ ਸਡਬਰੀ ਵਿਜ਼ਦਰ ਜਾਂ ਤੁਸੀਂ ਹੋਰ ਫਰਦਰ ਵੀ ਇੱਕ ਕ੍ਰੋਸ ਕੈਨੇਡਾ ਚੱਲਣਾ ਚਾਹੁੰਦੇ ਹੋ ਐਜ਼ ਏ ਟੀਮ ਜਾਂ ਸਿੰਗਲ, ਸਾਡੇ ਕੋਲ ਬਹੁਤ ਵਧੀਆ ਕੈਨੇਡਾ ਪੋਸਟ ਦੇ, ਲੋਬਲਾਸ ਦੇ, ਕੈਨੇਡੀਅਨ ਟਾਇਰ ਦੇ, ਹੋਮ ਡਿਪੋ ਦੇ ਤੇ ਨਾਲ ਦੀ ਨਾਲ ਮੈਟਰੋ ਤੇ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕ੍ਰੋਸ ਕੈਨੇਡਾ ਤਾਂ ਵੀ ਸਾਡੇ ਕੋਲ ਕੰਮ ਹੈ, ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ. ਜਿਹੜਾ ਇਹ ਕੰਟਰੈਕਟ ਹੈ ਇਸ ਦੇ ਉੱਤੇ ਵੀ ਹਜੇ ਵੀ ਜਿਹੜੀ ਹਾਇਰਿੰਗ ਹੈ ਇਸ ਵੀਕ ਚੱਲਦੀ ਰਹੂਗੀ, ਜਿੱਥੇ DZ ਨੂੰ $24 ਤੇ AZ ਨੂੰ $26 ਦਿੱਤੇ ਜਾਣੇ ਨੇ. ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਆਫਿਸ ਦੀ ਵਿਜ਼ਿਟ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 905-453-1400. ਜੇ ਤੁਸੀਂ ਅੱਜ ਐਸਟੈਕ ਲੈ ਕੇ ਆ ਜਾਂਦੇ ਹੋ ਤਾਂ ਤੁਸੀਂ ਅੱਜ ਵੀ ਸਾਡੀ ਜਿਹੜੀ ਟੀਮ ਆ ਰੋਡ ਟੈਸਟ ਲੈ ਰਹੀ ਹੈ, ਤੇ ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਸਕੇਜੂਲ ਮੁਤਾਬਕ ਤੁਸੀਂ ਆਪਣੇ ਕੰਮ ਤੇ ਜਾ ਸਕਦੇ ਹੋ. ਦਸੰਬਰ ਦੇ ਵਿੱਚ ਤੁਹਾਡੇ ਕੋਲੇ ਕਿਸੇ ਹੋਰ ਕੰਪਨੀ ਦੇ ਵਿੱਚ 2 ਵੀਕਾਂ ਜਾਂ 3 ਵੀਕਾਂ ਆਫ ਨੇ ਤਾਂ ਉਹ ਵੀ ਤੁਸੀਂ ਸਾਡੇ ਨਾਲ 2-3 ਵੀਕਾਂ ਆਪਣਾ ਕੰਮ ਕਰ ਸਕਦੇ ਹੋ. ਜ਼ਿਆਦਾ ਜਾਣਕਾਰੀ ਲਈ 905-453-1400 905-453-1400. ਜਦਵੀਰ ਜੀ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ.
ਥੈਂਕ ਯੂ ਵੈਰੀ ਮਚ ਦੇਵ ਮਗਰ ਸਾਹਿਬ, ਐਂਡ ਵੀ ਵਿਸ਼ ਯੂ ਆਲ ਦ ਬੈਸਟ. ਨਾਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ, ਪ੍ਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਹੀ ਗਰੋ ਕਰਦੇ ਰਹੋ. ਕੀਪ ਗਰੋਇੰਗ, ਸਟੇ ਬਲੈਸਡ ਦੇਵ ਮਗਰ ਸਾਹਿਬ, ਫੋਰ ਯੂ ਐਂਡ ਯੋਰ ਇੰਟਾਇਰ ਟੀਮ ਸਰ.
ਥੈਂਕ ਯੂ ਬਾਈ ਜੀ, ਥੈਂਕ ਯੂ, ਥੈਂਕ ਯੂ,
ਥੈਂਕ ਯੂ. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸੁਣ ਰਹੇ ਹੋ. ਅਗਲੀ ਕਾਲ ਵੱਲ ਵਧਦੇ ਹਾਂ ਜੀ. ਹਾਂਜੀ ਸਹੀ ਸਾਹਿਬ, ਆਪ ਆਨ ਦੀ ਏਅਰ ਹੈ. ਸਹੀ ਸਾਹਿਬ ਗੋ ਅਹੈਡ. ਹਾਂਜੀ ਸਹੀ ਸਾਹਿਬ, ਆਪਕੋ ਆਵਾਜ਼ ਆ ਰਹੀ ਹੈ? ਹਾਂਜੀ ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ. ਢਿੱਲੋ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਹਾਂਜੀ ਢਿੱਲੋ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ? ਬਨਾਰਸੀ ਸਾਹਿਬ ਆਪਕੋ ਆਵਾਜ਼ ਆ ਰਹੀ ਹੈ?
ਜੀ ਹਾਂ, ਮੁਝੇ ਤੋ ਪਖਾਰਾ ਆਵਾਜ਼ ਆ ਰਹੀ ਹੈ.
ਆ ਰਹੀ ਹੈ? ਅੱਛਾ ਫਿਰ ਆਪ ਆਉਂਦੀ ਹੈ. ਗੋ ਅਹੈਡ
ਯੁਧਵੀਰ ਭਾਈ, ਆਪਕੋ ਆਦਾਬ ਕਹੂੰਗਾ. ਮੇਰੇ
ਆਦਾਬ ਸਰ, ਆਦਾਬ. ਹਾਂਜੀ ਹਾਂਜੀ,
ਮੇਰੇ ਦੋ ਸਵਾਲ ਹੈ. ਕਿਆ ਡੈਮੋਕ੍ਰੇਸੀ ਮੇ ਮਜ਼ਹਬ ਕਾ ਮਜ਼ਹਬ ਕੀ ਤਖਨਾਜ਼ੀ ਜ਼ਰੂਰੀ ਹੈ ਜਾਂ ਨਹੀਂ? ਇੱਕ ਇਹ, ਕਿਆ ਜ਼ਿੰਦਗੀ ਮੇ ਦੌਲਤ ਲਾਜ਼ਮੀ ਹੈ? ਅਗਰ ਦੌਲਤ ਲਾਜ਼ਮੀ ਹੈ ਤੋ ਹਮ ਇਸ ਮੁਲਕ ਮੇ ਕਿਉਂ ਆਏ ਹੈ? ਕਿਉਂਕਿ ਦੌਲਤ ਕੇ ਬਾਰੇ ਮੇ ਤੋ ਆਪ ਕਹਿ ਚੁੱਕੇ ਹੈ, ਹਮ ਵੀ ਕਹਿ ਚੁੱਕੇ ਹੈ ਕਿ ਦੌਲਤ ਹੱਥ ਕਾ ਮੈਲ ਹੈ, ਤੋ ਫਿਰ ਹਮ ਇਸ ਮੁਲਕ ਮੇ ਕਿਉਂ ਆਏ ਹੈ? ਔਰ ਤੀਸਰਾ, ਲੈਂਗੁਏਜ ਕੌਣ ਸੀ ਲੈਂਗੁਏਜ ਹਮਾਰੇ ਕਲਚਰ ਕੀ ਤਰਜਮਾਨੀ ਕਰਤਾ ਹੈ? ਅੰਗਰੇਜ਼ੀ ਤੋ ਹਮ ਜਾਣਤੇ ਹੈ ਔਰ ਫਾਰਸੀ ਤੋ ਵੀ ਸਕੂਲ ਮੇ ਪੜ੍ਹਾਈ ਜਾਤੀ ਹੈ. ਔਰ ਦੂਸਰੀ ਲੈਂਗੁਏਜ ਅਗਰ ਹਮ ਭੂਲ ਜਾਏ ਤੋ ਉਸਕੇ ਕਿਆ ਵਜ੍ਹਾ ਹੈ? ਯਹੀ ਹਮਾਰੇ ਕਲਚਰ ਕੀ ਤਰਜਮਾਨੀ ਕਰਤਾ ਹੈ. ਹਮ ਮੁਸਲਿਮ ਡੇ ਮਾਨ ਤੋ ਮਨਾਤੇ ਹੈ, ਕ੍ਰਿਸਚਨ ਮੰਥ ਮਨਾਤੇ ਹੈ, ਹਿੰਦੂ ਮੰਥ ਮਨਾਤੇ ਹੈ, ਸਿੱਖ ਮੰਥ ਮਨਾਤੇ ਹੈ, ਲੇਕਿਨ ਕਿਸ ਜ਼ੁਬਾਨ ਕੋ ਬੋਲੇਂਗੇ? ਅਗਰ ਯੇ ਜ਼ੁਬਾਨ ਕਾ ਆਪ ਇਖਤਿਲਾਫ ਕਰੇ, ਇਸ ਜ਼ੁਬਾਨ ਕੋ ਸਿਖਾਏ, ਜ਼ੁਬਾਨ ਕਾ ਕਭੀ ਇੱਕ ਕਲਚਰ ਕਰੇ ਤੋ ਹਮੇ ਬੜੀ ਖੁਸ਼ੀ ਹੋਗੀ ਕਿ ਪੰਜਾਬੀ ਜ਼ੁਬਾਨ ਮੇ ਕਰੇ, ਇੱਕ ਮੈਂ ਉਰਦੂ ਕਰੇ, ਹਿੰਦੀ ਕਰੇ, ਯੇ ਵੀ ਲਾਜ਼ਮੀ ਹੈ. ਬਸ ਇਤਨੀ ਬਾਤ ਕਰਨੇ ਦੀ. ਬਹੁਤ ਸੇ ਲੋਕ ਆਪਕੇ ਕਿ ਐਕਸਪਰਟ ਐਡਵਾਈਸ ਸੁਣਨੇ ਕੋ ਦਰਕਾਰ ਹੈ, ਪਰ ਇਸ ਕਾ ਜਵਾਬ ਜ਼ਰੂਰ ਦੀਜੀਏ ਕਿ ਡੈਮੋਕ੍ਰੇਸੀ ਮੇ ਮਜ਼ਹਬ ਕੇ ਦਖਲ ਅੰਦਾਜ਼ੀ ਲਾਜ਼ਮੀ ਹੈ, ਔਰ ਦੂਸਰਾ ਕਿ ਜ਼ਿੰਦਗੀ ਮੇ ਦੌਲਤ ਲਾਜ਼ਮੀ ਹੈ? ਬਸ ਇਨ ਦੋਨੋ ਸਵਾਲੋ ਕਾ ਜਵਾਬ ਦੇ. ਆਪ ਬਹੁਤ ਹਮੇ ਮੇਰਾ ਮਾਲੂਮ ਹੈ ਕਿ ਆਪ ਜਵਾਬ ਰਿਸਰਚ ਕੀ ਬਿਨਾ ਪਰ ਦੇਤੇ ਹੈ, ਯਕੀਨ ਮਾਨੀਏ ਮੈਂ ਆਪਕੇ ਸਵਾਲੋ ਕੇ ਜਵਾਬ ਕੋ ਬਕਾਇਦਾ ਚੜ੍ਹਤਾ ਹੂੰ, ਔਰ ਮੈਂ ਵੀ ਕਾਫੀ ਪੜ੍ਹਾ ਹੁਆ ਹੂੰ, ਉਸ ਮੇ ਕੋਈ ਸ਼ੱਕ ਨਹੀਂ, ਲੇਕਿਨ ਆਪ ਕੋ ਤੋ ਜਵਾਬ ਨਹੀਂ. ਔਰ ਮੈਂ ਫਾਰਸੀ ਜਾਣਤਾ ਹੂੰ, ਇਸ ਲਈ ਕਿ ਬਜ਼ੁਰਗ ਕੀ ਬਾਇਲਾ ਮਸ ਨਾ ਕੇ ਬਾ ਉਮਰ ਰਸ, ਆਪ ਹਮ ਸੇ ਬਹੁਤ ਛੋਟੇ ਲੇਕਿਨ ਆਪਕਾ ਇਲਮ ਹਮ ਸੇ ਜ਼ਿਆਦਾ ਹੈ, ਇਸ ਲਈ ਹਮ ਆਪਕੋ ਮਾਨਤੇ ਹੈ. ਮੇਰਾ ਨਾਮ ਸ਼ਿਕਸ਼ਾ ਬਨਾਰਸੀ ਹੈ, ਮੈਂ ਆਪਕੇ ਜਵਾਬ ਕਾ ਮੁੰਤਜ਼ਰ ਰਹੂੰਗਾ.
ਥੈਂਕ ਯੂ ਮੁਨਾਸੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਆਪਕੇ ਅੱਛੇ ਅਲਫਾਜ਼ ਕਾ, ਔਰ ਆਪ ਹਮੇਸ਼ਾ ਐਪਰੀਸ਼ੀਏਟ ਕਰਤੇ ਹੈ, ਪਹਿਲੇ ਤੋਂ ਇਸਕਾ ਬਹੁਤ ਬਹੁਤ ਸ਼ੁਕਰੀਆ. ਮੇਰੀ ਉਰਦੂ ਅਭੀ ਕੁਛ ਕੁਛ ਮੈਨੇ ਅਲਫਾਜ਼ ਜ਼ਰੂਰ ਸਿੱਖੇ ਹੈ, ਪਰ ਅਭੀ ਆਪਕੇ ਜਿਤਨੀ ਅੱਛੀ ਨਹੀਂ ਹੋਈ, ਕੋਸ਼ਿਸ਼ ਕਰ ਰਹਾ ਹੂੰ ਕਿ ਜੈਸੇ ਅਗਰ ਕੋਈ ਹਿੰਦੀ ਮੇ ਸਵਾਲ ਪੂਛੇ ਤੋ ਹਿੰਦੀ ਮੇ ਦੇ ਜਵਾਬ, ਅਗਰ ਉਰਦੂ ਮੇ ਪੂਛੇ ਤੋ ਉਰਦੂ ਮੇ ਜਵਾਬ ਦੇ, ਇੰਗਲਿਸ਼ ਮੇ ਤੋ ਇੰਗਲਿਸ਼, ਜਾਂ ਪੰਜਾਬੀ ਹੈ ਤੋ ਪੰਜਾਬੀ. ਜਹਾਂ ਤੱਕ ਡੈਮੋਕ੍ਰੇਸੀ ਮੇ ਕਿਆ ਧਰਮ ਕੀ ਜ਼ਰੂਰਤ ਹੈ, ਬਿਲਕੁਲ ਨਹੀਂ, ਐਬਸੋਲੂਟਲੀ ਨਾਟ, ਐਬਸੋਲੂਟਲੀ ਜ਼ੀਰੋ, डेमोक्रेसी में धर्म की कोई जरूरत नहीं है। स्टेट और रिलीजन की सेपरेशन जो है, जो बहुत सारे कंट्रीज में कही जाती है, उसको मैं कहता हूं कि इट शुड बी इंश्राइंड मोर एंड मोर इन द कॉन्स्टिट्यूशन। उसमें बिल्कुल भी जरूरत नहीं है धर्म की डेमोक्रेसी में। हाँ, आप निजी तौर पे अब जो पॉलिटिशियंस हैं डेमोक्रेटिक सेटअप में है, वो आप निजी तौर पे आप सेहत ले सकते हैं, बट इन अ प्रॉपर डेमोक्रेटिक सेटअप नहीं, धर्म की कोई दखलंदाजी बिल्कुल नहीं होनी चाहिए। आप धर्म से सेहत लें, सियासतदान, हम हर धर्म हर मजहब ये सिखाता है कि आप अच्छे काम करें, अच्छे इंसान बने, लोगों की सेवा करें, यही सिखा रहे हैं ना, काइंडनेस की बात है। तो आप उससे सेहत लें कि आप अगर अच्छे तरह काम करते रहें, दैट इज सफिशियंट। बिल्कुल धर्म की कोई दखलंदाजी चाहिए नहीं है इन एनी डेमोक्रेटिक सेटअप। और मैं आपको दावे के साथ बोल सकता हूं कि आप जापान चले जाइए, वन ऑफ द मोस्ट प्रोग्रेसिव कंट्रीज इन द वर्ल्ड, इकोनॉमी भी उनकी अच्छी है, सब कुछ अच्छा है, और उनका धर्म का कोई दखलंदाजी है ही नहीं है। लीस्ट धर्म को लीस्ट मानते हैं वो लोग, फर्स्ट क्लास वहां सेटअप चल रहा है, आप जाके देखिए वहां कैसे चलता है, पुलिस को काम नहीं मिल रहा वहां पे। हमारे इंडिया पाकिस्तान में पुलिस कम पड़ रही है, रोज पाकिस्तान की बात कम करता हूं मैं, अभी जरा इंडिया की कर लूं थोड़ी सी, कि वहां तो रोज रेप के केसेस हैं, 6 साल की बच्ची के साथ रेप है जी, ये डॉक्टर रेड्डी हैदराबाद में वहां रेप, अच्छा रेप तो करते ही करते हैं, रेप करके जला दिया, ये वहां पर आलम हुआ पड़ा है। और जापान और वहां आप पूछ लो परसेंटेज कि कितने लोग धर्म को मानते हैं, वहां परसेंटेज इंडिया में पाकिस्तान में हाई मिलेगी, और कंट्री जिन कंट्रीज में और आपको हाई मिलेगी वहां को जाके राजी नहीं है, उनकी एम्बेसियों के आगे कोई खड़ा नहीं है। जिन कंट्रीज में सबसे कम है कि जी धर्म को सबसे कम लोग मानते हैं, उन कंट्रीज की एम्बेसीज के आगे लाइनें लगी हुई हैं, लाइनें लगी। अच्छा, फिर इशू ये है कि मेरे जैसा वहां से आके ना फिर इनको आके समझ देने लग पड़ता है कि ये धर्म लेकर आओ डेमोक्रेसी में, ये मंथ बना लो हेरिटेज मंथ, ये हेरिटेज मंथ बना लो। कोई मुझसे कोई सवाल पूछ ले तो मैं ऑफेंड हो जाऊंगा, वो अगर मुझसे कोई सवाल पूछ ले कि युधवीर जसवाल जी आपका हेरिटेज इतना ही अच्छा था तो वहां रहते, यहां क्या करने आए हो। डेमोक्रेसी में कोई धर्म की दखलंदाजी एब्सोल्युटली जीरो, सिफर। दूसरा पॉइंट, दौलत। अमीर और गरीब की बड़ी सिंपल डेफिनेशन है, दौलत बिल्कुल जरूरी है लाइफ में, लेकिन उतनी ही जरूरी है जितनी कि आपका बस खर्चा चल जाए। अगर आपका खर्चा 100 रुपए है या $100 है, अगर आपके पास $101 है, आप जिंदगी में सबसे अमीर इंसान है। अगर आपका खर्चा $1 मिलियन है और आपके पास $900,000 है, तो आप सबसे गरीब इंसान है। दौलत उतनी ही चाहिए जितना कि आपका खर्चा जो है वो चलता रहे। सो उससे ज्यादा, हाँ उतनी जरूरी है, बिल्कुल है उतनी जरूरी, लेकिन उससे ज्यादा की जरूरत नहीं है। अगर कबीर जी का दोहा, वैसे मैं रिलीजन को बहुत कम लाता हूं, पर आपने एक सवाल पूछा, मुझे उनके दोहा याद है कबीर जी का, तो उन्होंने कहा कि जी अगर पूत सपूत तो क्यों धन सांचे, और अगर पूत कपूत तो क्यों धन सांचे। अगर तो आपका पुत्र अच्छा है तो धन क्यों जोड़ रहे हो, अगर आपका पुत्र अच्छा है तो धन क्यों जोड़ रहे हो, वो अपने आप कर लेगा, और अगर वो खराब है तो भी क्यों जोड़ रहे हो। यही कबीर जी कहते हैं कि अगर किश्ती में, जो आपकी किश्ती चल रही है उसमें अगर भार अगर बहुत ज्यादा हो जाए तो आपकी जो किश्ती है वो डूब जाएगी। पैसे का भी अगर बहुत ज्यादा भार हो जाए किसी भी काम में तो आपकी किश्ती डूब जाएगी। हमें इंसान की जिंदगी मिली है, इंसान की जिंदगी जिए। जो बहुत ज्यादा पैसा इकट्ठा हो जाता है तो फिर आप सर्प योनि में चले जाते हैं, सर्प इन द सेंस सांप, पैसे के ऊपर वही सांप बन के बैठे होते हैं ना, तो वो फिर बंदा कहता है जी जब आपके पास 2-4-6 मिलियन डॉलर हो जाएंगे, फिर आप उसको सोचोगे अच्छा जी 6 मिलियन हो गए, 8 मिलियन हो गए, 10 मिलियन हो, फिर वो आप वो सांप की तरह उसके ऊपर बैठ के उसको प्रोटेक्ट करेंगे, आपकी जिंदगी उसी में निकल जाएगी। पैसा जरूरी है लाइफ को निर्वाह करने के लिए और लाइफ कंफर्टेबल जीने के लिए, लेकिन वो हमारी लाइफ ना बन जाए। हाँ जी, अगली कॉल वाद जी, तारिक साहब तुम ऑन देर हो जी, ढिलो साहब तुम्हारी फोन होल्ड किया हो, मैंने पता नहीं ऑन देर गल करनी, ढिलो साहब ऑन देर, हाँ जी ढिलो साहब ऑन देर गल करनी है, मेरे ख्याल में तुम फोन से प्रोग्राम सुन रहे हो, फोन से प्रोग्राम सुनने लिए मैं नंबर दस देना 6475579311 ये ते कर सकते हो, या फिर eawaz.com से जाके भी सुन सकते हैं, eawaz.com इतने प्रोग्राम तुम सुन सकते हो, बाद आर्काइव्स भी पईयां होंदियां eawaz.com से, उत्थे जाके भी तुम प्रोग्राम जिहड़ा वो सुन सकते हैं। यह जिहड़ा फोन नंबर है मेरे को वैसे दे नहीं हुंदा क्योंकि मैं फोन दस दिना है, क्योंकि फ्लो चल रहा है, उधर मैं इशारा हो रहा है कि जी ब्रेक भी लेनी है, बिल्कुल जी बिल्कुल ब्रेक भी ले लेनी है, 6475571017। सरवत जी थैंक यू, सरवत जी आपका बहुत शुक्रिया, 6475571017, 647-557-1017 ये तुम सुन सकते हैं, मेन नंबर यह है 6475571017। बहुत शुक्रिया, थैंक यू सरवत जी फॉर गिविंग मी द नंबर, और eawaz.com से जाके भी तुम सुन सकते हो, या साडे ऐप तो सुन लो, चाहे वाई मीडिया टीवी ਮੈਨੂੰ ਇੱਥੇ ਸਿਮਰਨ ਜੀ ਕਰੈਕਟ ਕਰਨਗੇ ਇਫ ਆਈ ਐਮ ਸੇਇੰਗ ਦਾ ਐਪ ਰਾਈਟ, ਵਾਈ ਮੀਡੀਆ ਟੀਵੀ ਜਿਹੜਾ ਇਹ ਵਾਲਾ ਐਪ ਤੁਸੀਂ ਡਾਊਨਲੋਡ ਕਰਕੇ ਤੇ ਉਹਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੈਗੇ ਹੋ। ਸੋ ਇਹ ਜਿਹੜਾ ਫੋਨ ਨੰਬਰ ਹੈ 6472728182, ਇਹ ਰੇਟ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ 10 ਤੋਂ 12 ਤੇ ਇਹ ਕਾਲ ਕਰਨ ਲਈ ਨੰਬਰ ਹੈ 6472728182। ਔਰ ਪ੍ਰੋਗਰਾਮ ਤੋਂ ਬਾਅਦ ਵਿੱਚ ਤੁਸੀਂ ਜੇ ਮੇਰੇ ਨਾਲ ਡਾਇਰੈਕਟ ਗੱਲ ਕਰਨਾ ਚਾਹੋ, ਦਿਸ ਇਜ਼ ਮਾਈ ਪਰਸਨਲ ਸੈੱਲ ਫੋਨ ਨੰਬਰ, ਤੁਸੀਂ ਇਹਦੇ ਤੇ ਮੈਨੂੰ ਟੈਕਸਟ ਵੀ ਪਾ ਸਕਦੇ ਹੋ। ਮੈਂ ਕੋਸ਼ਿਸ਼ ਕਰਦਾ ਕਿ ਟੈਕਸਟ ਦੇ ਜਵਾਬ ਦੇ ਸਕਾਂ। ਵਟਸਐਪ ਤੇ ਬਹੁਤ ਹੀ ਫਾਸਟ ਚੱਲ ਰਿਹਾ ਹੁੰਦਾ, ਸੋ ਵਟਸਐਪ ਕਈ ਵਾਰ ਇੱਧਰ ਉੱਧਰ ਮਿਸ ਹੋ ਜਾਂਦਾ, ਪਰ ਜੇ ਤੁਸੀਂ ਵਟਸਐਪ ਤੇ ਵੀ ਮੈਨੂੰ ਮੈਸੇਜ ਭੇਜ ਸਕਦੇ ਹੋ ਇਹਦੇ ਉੱਤੇ, ਟੈਕਸਟ ਵੀ ਤੁਸੀਂ ਇਹਦੇ ਉੱਤੇ ਕਰ ਸਕਦੇ ਹੋ। ਮੇਰੀ ਇੱਕ ਹੰਬਲ ਰਿਕੁਐਸਟ ਹੈ ਕਿ ਫੇਸਬੁੱਕ ਤੇ ਮੈਨੂੰ ਮੈਸੇਜ ਨਾ ਭੇਜਣਾ, ਤੁਸੀਂ ਭੇਜੋ ਸਰ, ਪਰ ਮੈਨੂੰ ਫਿਰ ਚੈੱਕ ਕਰਨ ਦਾ ਟਾਈਮ ਨਹੀਂ ਹੁੰਦਾ, ਬਿਕੋਜ਼ ਆਈ ਉਹ ਮੇਰੀ ਫੇਸਬੁੱਕ ਵੀ ਦੂਸਰੀ ਓਪਰੇਟ ਕਰ ਰਹੇ ਨੇ, ਮੇਰੇ ਕੋਲ ਬਹੁਤ ਘੱਟ ਟਾਈਮ ਹੁੰਦਾ ਕਿ ਮੈਂ ਫੇਸਬੁੱਕ ਦੇ ਉੱਤੇ ਮੈਸੇਜ ਚੈੱਕ ਕਰਾਂ ਜਾਂ ਹੋਰ ਕਿਸੇ ਜਗ੍ਹਾ ਦੇ ਉੱਤੇ ਮੈਸੇਜ ਚੈੱਕ ਕਰਾਂ। ਸੋ ਬੈਟਰ ਹੈ ਕਿ ਤੁਸੀਂ ਮੈਨੂੰ ਟੈਕਸਟ ਕਰ ਦੋਗੇ ਤੇ ਉਹ ਹੋ ਸਕਦਾ, ਜਾਂ ਤੁਹਾਨੂੰ ਵਾਈ ਮੀਡੀਆ ਦੇ ਨਾਲ ਕੋਈ ਕੰਮ ਹੈ, ਕੁਛ ਵੀ ਕੰਮ ਹੈ, ਮੇਰੀ ਹੰਬਲ ਰਿਕੁਐਸਟ ਹੈ ਬਿਕੋਜ਼ ਆਫ ਟਾਈਮ ਕੰਸਟ੍ਰੇਂਟਸ, ਮੈਂ ਬਿਲਕੁਲ ਚਾਹੁੰਦਾ ਕਈ ਵਾਰ ਤੁਹਾਡੇ ਨਾਲ ਗੱਲ ਵੀ ਡਿਟੇਲ 'ਚ ਹੁੰਦੀ ਹੈ ਔਰ ਬਹੁਤ ਵਧੀਆ ਲੱਗਦਾ, ਤੁਹਾਡੀਆਂ ਕਾਲਸ ਆਉਂਦੀਆਂ, ਤੁਹਾਡੇ ਵਿਚਾਰ ਸੁਣੀਦੇ ਆ, ਲੇਕਿਨ ਬਿਕੋਜ਼ ਆਫ ਟਾਈਮ ਕੰਸਟ੍ਰੇਂਟਸ ਜੇ ਤੁਸੀਂ ਸਾਡੇ ਵਾਈ ਮੀਡੀਆ ਦੇ ਜੇ ਕੋਈ ਤੁਸੀਂ ਸਪੋਂਸਰ ਦਾ ਕੋਈ ਨੰਬਰ ਲੈਣਾ ਹੈ ਜਾਂ ਤੁਸੀਂ ਕੋਈ ਸਪੋਂਸਰਸ਼ਿਪ ਕਰਨਾ ਚਾਹੁੰਦੇ ਹੋ ਸਾਡੇ ਟੀਵੀ ਚੈਨਲ ਤੇ, ਰੇਡੀਓ ਦੇ ਉੱਤੇ, ਆਨਲਾਈਨ ਮਿਡਵੀਕ ਨਿਊਜ਼ ਪੇਪਰ 'ਚ, ਤੇ ਫਿਰ ਤੁਸੀਂ ਵਾਈ ਮੀਡੀਆ ਦੇ ਨੰਬਰ ਤੇ ਕਾਲ ਕਰ ਲਓ 416-475-5000 416-475-5000 416-475-5000 ਜਿਹਦੇ ਵਿੱਚ ਕਿ ਸਾਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਤੇ ਜ਼ਰੂਰਤ ਹੈ ਵੀਡੀਓ ਐਡੀਟਰਸ ਦੀ। ਜੇ ਤੁਸੀਂ ਵੈਂਕੂਵਰ ਬੇਸਡ ਹੋ, ਟੋਰੋਂਟੋ ਬੇਸਡ ਹੋ ਜਾਂ ਨਿਊਯਾਰਕ ਬੇਸਡ ਹੋ, ਸਾਨੂੰ ਵੀਡੀਓ ਐਡੀਟਰਸ ਜੋ ਕਿ ਕੈਮਰਾ ਵੀ ਓਪਰੇਟ ਕਰ ਸਕਣ, ਜੇ ਨਹੀਂ ਇਹ ਕੈਮਰਾ ਓਪਰੇਟ ਕਰਨਾ ਆਉਂਦਾ ਤਾਂ ਉਹਦੀ ਟ੍ਰੇਨਿੰਗ ਅਸੀਂ ਦੇ ਦਿਆਂਗੇ, ਉਹਦੀ ਜ਼ਰੂਰਤ ਹੈ ਸਾਨੂੰ। ਮਾਰਕੀਟਿੰਗ ਦੇ ਵੀ ਬੰਦੇ ਸਾਨੂੰ ਨਿਊਯਾਰਕ, ਵੈਂਕੂਵਰ ਤੇ ਟੋਰੋਂਟੋ ਤਿੰਨੋਂ ਜਗ੍ਹਾ ਜ਼ਰੂਰਤ ਹੈ। ਸੋ ਵੀ ਨੀਡ ਸਮ ਮਾਰਕੀਟਿੰਗ ਪੀਪਲ ਇਨ ਟੋਰੋਂਟੋ, ਨਿਊਯਾਰਕ ਔਰ ਵੈਂਕੂਵਰ। ਹੋਸਟ ਜੇ ਤੁਸੀਂ ਕਰ ਸਕਦੇ ਹੋ ਪਰ ਵਧੀਆ ਹੋਸਟਿੰਗ ਆਉਂਦੀ ਹੋਵੇ, ਸਾਡੇ ਕੋਲ ਕਾਫੀ ਸਾਰੇ ਐਪਲੀਕੇਸ਼ਨ ਆਉਂਦੀਆਂ ਨੇ ਜਿਹੜੇ ਕਿ ਪਾਰਟ ਟਾਈਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੀ ਅਸੀਂ ਮੌਕਾ ਦੇਣ ਦੀ ਕੋਸ਼ਿਸ਼ ਕਰਾਂਗੇ। ਬਟ ਸਾਨੂੰ ਇਮੀਡੀਏਟ ਜ਼ਰੂਰਤ ਹੈ ਰੇਡੀਓ ਔਰ ਟੀਵੀ ਹੋਸਟ ਦੀ, ਜਿਹੜੇ ਤੁਸੀਂ ਵਧੀਆ, ਇਹ ਨਹੀਂ ਕਿ ਕੈਮਰਾ ਆਨ ਹੋਏ ਤੇ ਫਿਰ ਅਸੀਂ ਸਿੱਖਣਾ ਸ਼ੁਰੂ ਕਰਨਾ, ਤੁਹਾਨੂੰ ਵਧੀਆ ਕੌਨਫੀਡੈਂਸ ਹੋਵੇ ਤੁਸੀਂ ਕੈਮਰੇ ਤੇ ਗੱਲ ਕਰ ਸਕੋ, ਤੇ ਉਹਨਾਂ ਦੀ ਸਾਨੂੰ ਜ਼ਰੂਰਤ ਹੈ। ਤੁਸੀਂ ਉਹਦੇ ਵਾਸਤੇ ਵੀ ਨੰਬਰ ਉਹੀ ਸੇਮ ਹੈ ਵਾਈ ਮੀਡੀਆ ਦਾ, ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ 416-475-5000 416-475-5000। ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ
ਜੀ। ਯੁੱਧੂ ਜੀ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ।
ਵਾਲੇਕੁਮ ਸਲਾਮ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਰ ਸਰ ਤੁਹਾਡੀਆਂ ਹੀ ਗੱਲਾਂ ਸਾਨੂੰ ਜਿਹੜੀਆਂ ਨਾ ਜਨਾਬ ਲਈ ਮਜਬੂਰ ਕਰ ਰਹੀਆਂ ਕਿ ਕਾਲ ਕਰਨ ਨੂੰ, ਏਡਾ ਪਿਆਰਾ ਤਜ਼ੀਆ ਕਰਦੇ ਹੋ ਨਾ, ਇਹ ਜਿਹੜੀ ਕੈਨੇਡੀਅਨ ਵੈਲਿਊਜ਼ ਦੇ ਹੈਰੀਟੇਜ ਹੈ, ਠੀਕ ਹੈ ਜੀ। ਇੱਥੇ ਖਾਸ ਕਿਸਮ ਦੀ ਜਿਹੜੀ ਇੰਜੀਨੀਅਰਿੰਗ ਕੀਤੀ ਜਾਂਦੀ ਹੈ ਨਾ, ਹੁਣ ਅੱਜ ਤੋਂ 15-20 ਸਾਲ ਪਹਿਲੇ ਹਾਲਾਤ ਵਾਕਈ ਡਿਫਰੈਂਸ ਹਨ। ਆਹਿਸਤਾ ਆਹਿਸਤਾ ਇੱਕ ਖਾਸ ਕਿਸਮ ਦੀ ਜਿਹੜੀ ਇੰਜੀਨੀਅਰਿੰਗ ਕੀਤੀ ਜਾਂਦੀ ਹੈ ਉਹ ਮਾਹੌਲ ਨੂੰ ਖਰਾਬ ਕਰ ਦੇਣਗੇ। ਇੱਥੇ ਦਾ ਇੱਥੋਂ ਜਿਹੜੀ ਵੈਲਿਊਜ਼ ਨੇ ਨਾ, ਇਹਦੇ ਉੱਤੇ ਜਨਾਬੇ ਲਈ ਬਿਲਕੁਲ ਆਪਣਾ ਇੱਕ ਨਵਾਂ ਸ਼ੈਡੋ ਲੈ ਆਉਣਗੇ, ਠੀਕ ਹੈ ਜੀ। ਉਹ ਖਾਸ 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 ਤੌਰ ਤੇ ਮਤਲਬ ਡਿਫਰੈਂਟ ਡਿਫਰੈਂਟ ਮਤਲਬ ਕਲਚਰ ਮੁਲਕਾਂ ਦੇ ਲੋਕ ਫੜੇ ਦੇ ਨੇ, ਗਰੁੱਪ ਨੇ, ਪਹਿਲੀ ਪਤਾ ਜੀ ਉਹਨੇ ਦੇ ਪਿੱਛੇ ਕੀ ਥੀਮ ਕੰਮ ਕਰਦੀ ਹੈ, ਠੀਕ ਹੈ। ਮੇਰੀ ਇਹ ਜਿਹੜੀ ਇਹ ਮਤਲਬ ਜੋ ਵੀ ਸੈਟਲਮੈਂਟ ਨਾ ਮੈਂ ਜੋ ਅਬਜ਼ਰਵ ਕੀਤਾ ਨਾ, ਔਰ ਇਹਦੇ ਉੱਤੇ ਅਗਰ ਕੈਨੇਡਾ ਦੀ ਜਿਹੜੀ ਸਭ ਤੋਂ ਵੱਡੀ RCMP ਏਜੰਸੀ ਹੈ, ਠੀਕ ਹੈ ਜੀ, ਉਹਨੂੰ ਖਾਸ ਤੌਰ ਦੇ ਉੱਤੇ ਕੰਮ ਕਰਨਾ ਚਾਹੀਦਾ ਔਰ ਇੱਥੋਂ ਦਾ ਮਾਹੌਲ ਜਿਹੜਾ ਨਾ ਉਹਨੂੰ ਠੀਕ ਰੱਖਣ ਵਾਸਤੇ ਜਨਾਬੇ ਲਈ। ਅਗਰ ਮਜ਼ੀਦ ਕੋਈ ਤੁਹਾਨੂੰ ਟਿਪਸ ਚਾਹੀਦੀਆਂ ਹੋਣ ਜੋ ਵੀ, ਮੈਂ ਹਾਜ਼ਰ ਹਾਂ ਜਨਾਬ ਤੁਹਾਨੂੰ ਇਹਦੇ ਉੱਤੇ। ਇਹ ਜ਼ਰੂਰੀ ਨਹੀਂ ਕਿ ਪਾਕਿਸਤਾਨ, ਇੰਡੀਆ ਜਾਂ ਦੂਸਰੇ ਕੁਛ ਹੋਰ ਵੀ ਇਲਾਕਿਆਂ ਦੇ ਮੁਲਕਾਂ ਦੇ ਲੋਕ ਜਿਹੜੇ ਨੇ ਉਹ ਇਹਦੇ 'ਤੇ ਇੰਜੀਨੀਅਰਿੰਗ ਕਰ ਰਹੇ ਨੇ, ਔਰ ਪਿੱਛੇ ਇੱਕੋ ਹੀ ਗਰੁੱਪ ਹੈ ਕੋਈ, ਆਈ ਡੋਨਟ ਨੋ ਕਿਉਂ ਇਸ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ।
ਬਹੁਤ ਬਹੁਤ ਸ਼ੁਕਰੀਆ ਜੀ ਤਾਰਿਕ ਸਾਹਿਬ, ਥੈਂਕ ਯੂ ਵੈਰੀ ਮਚ ਫਾਰ ਆਲ ਦਾ ਸਪੋਰਟ, ਆਲ ਦਾ ਐਪਰੀਸੀਏਸ਼ਨ, ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਬਸ ਮੈਂ ਕੁਇਕਲੀ ਇਹ ਗੱਲ ਕਰ ਦਵਾਂ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਤਜ਼ੀਆ ਸੁਣ ਕੇ ਮਜ਼ਾ ਆਉਂਦਾ, ਐਨਾਲਿਸਿਸ ਸੁਣ ਕੇ ਮਜ਼ਾ ਆਉਂਦਾ, ਔਰ ਕਈ ਲੋਕ ਕਹਿੰਦੇ ਜੀ ਕਿ ਸੱਚ ਦੀ ਆਵਾਜ਼ ਹੈਗੀ ਹੈ, ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਵੀ ਡੋ ਨੋਟ ਕਲੇਮ ਕਿ ਅਸੀਂ ਕੋਈ ਸੱਚ ਦੀ ਆਵਾਜ਼ ਹੈਗੀ ਹੈ, ਉਹਦਾ ਇੱਕ ਕਾਰਨ ਬੜਾ ਇੰਪੋਰਟੈਂਟ ਹੈ। ਫੋਰ ਅ ਜਰਨਲਿਸਟ ਇਟ ਇਜ਼ ਵੈਰੀ ਇੰਪੋਰਟੈਂਟ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸੱਚ ਉਹੀ ਨਹੀਂ ਹੈ ਜੋ ਉਹਨੂੰ ਪਤਾ ਹੈ। ਸੱਚ ਦੇ ਬੜੇ ਸਾਰੇ ਐਸਪੈਕਟਸ ਹੁੰਦੇ ਨੇ, ਕਈ ਵਾਰ ਦੋ ਐਸਪੈਕਟ ਸਿੱਕੇ ਕੇ ਜਿੱਦਾਂ ਕਹਿੰਦੇ ਨਾ ਸਿੱਕੇ ਦੇ ਦੋ ਪਹਿਲੂ ਹੁੰਦੇ, ਪਰ ਜਰਨਲਿਜ਼ਮ ਦੇ ਵਿੱਚ ਬੜਾ ਇੰਪੋਰਟੈਂਟ ਹੈ ਕਿ ਕਿਸੇ ਵੀ ਨਿਊਜ਼ ਦੇ, ਕਿਸੇ ਵੀ ਸਟੋਰੀ ਦੇ, ਜ਼ਰੂਰੀ ਨਹੀਂ ਕਿ ਸਿਰਫ ਦੋ ਹੀ ਐਸਪੈਕਟਸ ਹੋਣ, ਉਹਦੇ ਤਿੰਨ ਵੀ ਹੋ ਸਕਦੇ, ਉਹਦੇ ਚਾਰ ਪਹਿਲੂ ਵੀ ਹੋ ਸਕਦੇ ਨੇ, ਠੀਕ ਹੈ। ਜਿਸ ਤਰ੍ਹਾਂ ਸਾਡਾ ਕੰਮ ਹੁੰਦਾ ਇੱਕ ਪੁਲਿਸ ਆਫਿਸਰ ਦੀ ਤਰ੍ਹਾਂ, ਪੁਲਿਸ ਆਫਿਸਰ ਗਿਆ ਇੱਕ ਕ੍ਰਾਈਮ ਸੀਨ ਦੇ ਉੱਤੇ, ਉੱਥੇ ਮਰਡਰ ਹੋਇਆ, ਉਹਨੇ ਹੀ ਹੈਜ਼ ਟੂ ਕੀਪ ਆਲ ਹਿਜ਼ ਆਪਸ਼ਨਸ ਓਪਨ, ਉਹਨੇ ਜਾ ਕੇ ਇਹ ਨਹੀਂ ਤੈਅ ਕਰ ਲੈਣਾ ਜੀ ਇਹ ਮਰਡਰ ਹੋਇਆ ਲੇਡੀ ਦਾ, ਅੱਛਾ ਬੰਦੇ ਨੇ ਕੀਤਾ ਹੋਣਾ, ਨਹੀਂ ਨਹੀਂ ਨਹੀਂ, ਉਹ ਬੰਦਾ ਇੱਕ ਸਸਪੈਕਟ ਹੈ, ਉਹਨੇ ਦੂਸਰਾ ਐਸਪੈਕਟ ਦੇਖਣਾ ਹੈ ਕਿ ਬਾਹਰੋਂ ਵੀ ਘੁਆ ਕੇ ਮਾਰ ਸਕਦਾ ਲੇਡੀ ਨੂੰ, ਅੱਛਾ ਇਹਦੇ ਸਹੁਰਿਆਂ ਨੇ ਵੀ ਹੋ ਸਕਦਾ, ਹੋ ਸਕਦਾ ਬੱਚੇ ਨੇ ਕਤਲ ਕਰ ਦਿੱਤਾ, ਹੋ ਸਕਦਾ ਲੇਡੀ ਨੇ ਸੁਸਾਈਡ ਹੀ ਕੀਤਾ ਹੋਵੇ ਪਰ ਲੱਗਦਾ ਮਰਡਰ ਹੈ। ਸੋ ਉਹਨੂੰ ਹਰ ਐਸਪੈਕਟ ਇੱਕ ਪੁਲਿਸ ਵਾਲੇ ਨੂੰ ਦੇਖਣਾ ਪੈਂਦਾ। ਇਸ ਤਰ੍ਹਾਂ ਜਿਹੜਾ ਜਰਨਲਿਸਟ ਹੈ ਸਾਡੇ ਲਈ ਇੰਪੋਰਟੈਂਟ ਚੀਜ਼ ਕੀ ਹੈ, ਕਈ ਲੋਕ ਪੁੱਛਦੇ ਨੇ ਕਿ ਜੀ ਜੇ ਜਾਂ ਤੇ ਸੱਚ ਕਿਹੜਾ ਮੀਡੀਆ ਦੱਸਦਾ ਹੈ, ਮੀਡੀਆ ਦਾ ਕੰਮ ਨਹੀਂ ਹੈ ਸੱਚ ਦੱਸਣਾ, ਮੀਡੀਆ ਦਾ ਕੰਮ, ਮੀਡੀਆ ਦੀ ਪਹਿਲੀ ਚੀਜ਼ ਹੈ ਜੇ ਤੁਸੀਂ ਸਿੱਖਣਾ ਮੀਡੀਆ ਤੇ ਪਹਿਲੀ ਚੀਜ਼ ਹੈ ਐਕੂਰੇਸੀ, ਨੰਬਰ ਵਨ ਚੀਜ਼ ਮੀਡੀਆ ਦੇ। ਤਕਰੀਬਨ ਅਲੱਗ ਅਲੱਗ ਜੇ ਤੁਸੀਂ ਕਿਤਾਬਾਂ ਪੜੋਗੇ, ਕੋਈ 200 ਕੰਮ ਕਹੇਗਾ, ਕੋਈ ਜੀ 243 ਕਹੇਗਾ, ਕੋਈ 200 ਰੂਲ, ਚਲੋ 200 ਰੂਲ ਤੇ ਮਿਨੀਮਮ ਤੁਹਾਨੂੰ ਦੱਸਣਗੇ ਮੀਡੀਆ ਦੇ, ਮੀਡੀਆ ਐਥਿਕਸ ਦੇ। ਪਰ ਮੀਡੀਆ ਐਥਿਕਸ ਦਾ ਜਿਹੜਾ ਨੰਬਰ ਵਨ ਰੂਲ ਹੈ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਐਕੂਰੇਸੀ। ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਐਕੂਰੇਟ ਚੀਜ਼ ਦੱਸਣੀ ਹੈ। ਕੱਲ ਇੱਕ ਬੈਟਸਮੈਨ ਨੇ ਜੀ 103 ਰਨ ਬਣਾਏ, ਸੋ ਤੁਸੀਂ ਇਹ ਦੱਸ ਦੇਣਾ, ਉਸ ਤੋਂ ਬਾਅਦ ਓਪੀਨੀਅਨ ਹੈ ਬਾਕੀ ਸਭ ਕੁਝ, ਕਿ ਬੈਟਸਮੈਨ ਨੇ ਚੰਗੀ ਬੈਟਿੰਗ ਕੀਤੀ, ਮਾੜੀ ਬੈਟਿੰਗ ਕੀਤੀ, ਉਹ ਸਾਰਾ ਓਪੀਨੀਅਨ 'ਚ ਆ ਗਿਆ। ਉਹ ਸੱਚ ਹੋ ਸਕਦਾ, ਸੱਚ ਇਹ ਵੀ ਹੋਵੇ ਕਿ ਜੀ ਉਹ 3 ਵਾਰ ਤੇ ਜੀ ਉਹਦਾ ਕੈਚ ਛੁੱਟਿਆ, ਉਹ ਤਾਂ ਉਹ 103 ਰਨ ਬਣਾ ਗਿਆ, ਸੱਚ ਇਹ ਵੀ ਹੋ ਸਕਦਾ। ਤੁਸੀਂ ਪਹਿਲਾਂ ਤਾਂ ਐਕੂਰੇਟ ਫੈਕਟ ਤੇ ਫੋਕਸ ਕਰੋ। ਫੈਕਟ ਕੀ ਹੈ? ਯੈਸ, ਹੀ ਡਿਡ ਸਕੋਰ 103 ਰਨਸ। ਅਗਲਾ ਫੈਕਟ ਕੀ ਹੈ? ਅਗਲਾ ਫੈਕਟ ਇਹ ਹੈ ਕਿ ਜੀ ਫਰਜ਼ ਕਰ ਲਓ ਮੈਂ ਸੋਕਰ ਵੱਲ ਜਾ ਰਿਹਾ ਫਟਾਫਟ, ਕਿ ਚਾਈਨਾ ਨੇ ਕੱਲ੍ਹ ਬ੍ਰਾਜ਼ੀਲ ਨੂੰ ਹਰਾ ਦਿੱਤਾ 5-0 ਦੇ ਨਾਲ। ਅੱਛਾ, ਕਿਆ ਬਾਤ ਹੈ! ਉਹ ਇਫੈਕਟ ਹੈ ਕਿ ਚਾਈਨਾ ਨੇ ਬ੍ਰਾਜ਼ੀਲ ਨੂੰ ਹਰਾ ਦਿੱਤਾ। ਸੋ ਪਹਿਲਾਂ ਤੁਹਾਡਾ ਫੋਕਸ ਉਹ ਸੱਚ ਹੈ, ਉਹ ਲੋਕਾਂ ਨੂੰ ਡਿਸਾਈਡ ਕਰਨ ਦਿਓ, ਉਹ ਬਾਅਦ 'ਚ ਗੱਲ ਆਏਗੀ ਕਿ ਜੀ ਨਹੀਂ ਜੀ ਨਹੀਂ, ਉਹ ਜਿਹੜੀ ਬ੍ਰਾਜ਼ੀਲ ਦੀ ਟੀਮ ਸੀਗੀ ਨਾ, ਉਹ ਤੇ ਜਨਾਬ ਉਹਨਾਂ ਨੇ 3rd-rate ਟੀਮ ਭੇਜੀ ਹੈ, ਬ੍ਰਾਜ਼ੀਲ ਦੀ ਅਸਲੀ ਟੀਮ ਤੇ ਯੂਰਪ ਖੇਲਣ ਗਈ ਹੋਈ ਹੈ। ਅੱਛਾ, ਔਰ ਦੂਸਰੀ ਟੀਮ ਜੀ ਉਹ ਇੰਡੀਆ ਖੇਲਣ ਗਈ ਹੈ, ਇਹ ਤੇ 3rd-number ਦੀ ਟੀਮ ਸੀ ਜਿਹੜੀ ਚਾਈਨਾ ਨਾਲ ਖੇਲਦੀ ਸੀ, ਤਾਂ ਚਾਈਨਾ ਨੇ 5-0 ਨਾਲ। ਇਹ ਚੀਜ਼ ਤੁਸੀਂ ਐਨਾਲਿਸਿਸ 'ਚ ਦੇਣੀ ਹੈ, ਓਪੀਨੀਅਨ 'ਚ ਦੇਣੀ ਹੈ। ਸੋ ਪਹਿਲਾ ਫੋਕਸ ਜਿਹੜਾ ਹੋਣਾ ਚਾਹੀਦਾ ਉਹ ਟੂਵਰਡਸ ਐਕੂਰੇਸੀ, ਕਿ ਤੁਸੀਂ ਖਬਰ ਜਿਹੜੀ ਹੈ ਐਕੂਰੇਟ ਦੇਣੀ ਹੈ। ਦੂਸਰਾ ਇੱਕ ਇੰਪੋਰਟੈਂਟ ਐਸਪੈਕਟ ਇਹ ਹੈਗਾ ਹੈ ਕਿ ਸਰ ਜਿਹੜਾ ਕਿ ਅਸੀਂ ਵਾਈ ਮੀਡੀਆ ਦੇ ਵਿੱਚ ਹੋਰ ਜ਼ਿਆਦਾ ਇਹਨੂੰ ਸਟਰੈਂਥਨ ਕੀਤਾ ਕਿ ਅਸੀਂ ਬਹੁਤ ਕੁਛ ਤੁਹਾਡੇ ਕੋਲ, ਮੈਨੀ ਟਾਈਮਸ ਯੂ ਆਰ ਅਵਰ ਟੀਚਰ, ਬਹੁਤ ਕੁਛ ਅਸੀਂ ਰੋਜ਼ਾਨਾ ਸਿੱਖਦੇ ਹਾਂ। ਜਦੋਂ ਅੱਜ ਦੇ ਇਸ ਬਦਲਦੇ ਹਾਲਾਤ ਦੇ ਵਿੱਚ ਇਹ ਸਾਡੇ ਲਈ ਜਾਣਨਾ ਬੜਾ ਜ਼ਰੂਰੀ ਹੈ। ਇੱਕ ਟਾਈਮ ਹੁੰਦਾ ਸੀਗਾ ਕਿ ਅਸੀਂ ਇੰਡੀਆ ਦੇ ਵਿੱਚ 7.5 ਖਬਰਾਂ ਸੁਣਿਆ ਕਰਦੇ ਸੀ। ਮੈਨੂੰ ਪਾਕਿਸਤਾਨ ਦੇ ਸਾਡੇ ਕੋਲ ਲਿਸਨਰ ਦੱਸ ਸਕਦੇ ਨੇ, ਮੈਂ ਤਾਂ ਹੁਣੇ ਪਿਛਲੇ 15-18 ਸਾਲ ਤੋਂ ਜ਼ਿਆਦਾ ਪਾਕਿਸਤਾਨ ਦੇ ਟੀ ਵੀ ਚੈਨਲ ਜਾਂ ਅਖਬਾਰਾਂ ਦੇਖੀਆਂ ਨੇ। ਆਈ ਐਮ ਸ਼ੋਰ ਪਾਕਿਸਤਾਨ ਦੇ ਵਿੱਚ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਟਾਈਮ ਹੁੰਦਾ ਹੋਏਗਾ ਲਾਹੌਰ ਟੀ ਵੀ ਦੇ ਵਿੱਚ ਕਿ ਜੀ ਕਿੰਨੇ ਵਜੇ ਖਬਰਾਂ ਆਉਂਦੀਆਂ। ਸਾਡੇ ਇੰਡੀਆ 'ਚ ਹੁੰਦਾ ਸੀ ਜਲੰਧਰ ਦੂਰਦਰਸ਼ਨ ਆਉਣਾ, ਜਲੰਧਰ ਦੂਰਦਰਸ਼ਨ 7:30 ਵਜੇ ਖਬਰਾਂ ਆਉਣੀਆਂ। ਸੋ 7:30 ਲੋਕ ਇੰਤਜ਼ਾਰ ਕਰਦੇ ਸੀ ਕਿ ਸਾਨੂੰ ਪਤਾ ਲੱਗੇਗਾ ਕਿ ਦੁਨੀਆ 'ਚ ਕੀ ਹੋ ਰਿਹਾ। ਸੋ ਯੂ ਆਰ ਰਿਲਾਇੰਗ ਅਪੋਨ 7:30 ਇਨ ਦਾ ਈਵਨਿੰਗ। ਜਾਂ ਦੂਸਰਾ ਸੋਰਸ ਕੀ ਹੁੰਦਾ ਸੀ, ਜਿਹਦੇ ਤੋਂ ਮੈਨੂੰ ਵੀ ਆਦਤ ਪਈ ਹੈ ਨਿਊਜ਼ ਦੀ, ਕਿ ਸਵੇਰੇ ਅਖਬਾਰਾਂ ਆਉਂਦੀਆਂ ਸੀਗੀਆਂ ਕਿ ਤੁਸੀਂ ਅਖਬਾਰਾਂ ਪਿੱਕ ਕਰ ਰਹੇ ਹੋ। ਦੇਰ ਵਾਜ਼ ਨੋ ਇੰਟਰਨੈਟ ਇੱਕ ਦੌਰ ਦੇ ਵਿੱਚ, ਜਦ ਜੇ ਤੁਸੀਂ 80s ਦੀ ਗੱਲ ਕਰੋ, ਇੰਟਰਨੈਟ ਤੇ ਸੀਗਾ ਨਹੀਂ। ਸੋ ਤੁਹਾਨੂੰ ਦੁਨੀਆ ਦੀ ਖਬਰ ਕਿੱਥੋਂ ਪਤਾ ਲੱਗਦੀ ਹੈ? ਦੇਰ ਵਰ ਓਨਲੀ 2 ਸੋਰਸਿਸ, ਜਾਂ ਤੇ ਸਵੇਰ ਦੀ ਅਖਬਾਰ ਪੜ੍ਹੋ ਤੁਸੀਂ, ਤੇ ਜਾਂ ਫਿਰ 7:30 ਵਾਲੀਆਂ ਜਾਂ ਜੋ ਵੀ ਖਬਰਾਂ ਆਉਂਦੀਆਂ ਸੀਗੀਆਂ। ਸੋ ਜੋ ਕਹਿੰਦੇ ਸੀਗੇ ਉਹ ਤੁਸੀਂ ਮੰਨਦੇ ਸੀਗੇ ਕਿ ਦੁਨੀਆ ਦੇ ਵਿੱਚ ਇਹੀ ਸੱਚ ਚੱਲ ਰਿਹਾ। ਫਿਰ ਉਸ ਤੋਂ ਬਾਅਦ ਦੌਰ ਇੱਥੇ ਅਮਰੀਕਾ ਦੇ ਵਿੱਚ ਵੀ ਇਹੀ ਸਿਸਟਮ ਸੀਗਾ। ਅਮਰੀਕਾ ਦੇ ਵਿੱਚ 6:30 ਸ਼ਾਮ ਦੀ ਜਿਹੜੀ ਖਬਰਾਂ ਦੀ ਉਹਦੀ ਗੱਲ ਹੋਇਆ ਕਰਦੀ ਸੀਗੀ, ਠੀਕ ਹੈ, ਕਿ NBC ਦੇ ਉੱਤੇ ਤੁਸੀਂ ਖਬਰ ਦੇ ਰਹੇ ਹੋ। CNN ਉਸ ਦੌਰ 'ਚ ਨਹੀਂ ਸੀਗਾ, CNN ਤੁਹਾਨੂੰ ਪਤਾ ਬਾਅਦ 'ਚ ਆਇਆ, ਫਿਰ CNN ਤੋਂ ਬਾਅਦ ਫਿਰ ਫੋਕਸ ਨਿਊਜ਼ ਆ ਗਿਆ, ਇਹ ਸਭ ਬਾਅਦ 'ਚ ਆਏ ਨੇ। ਅਤੇ ਉਹ ਤੁਸੀਂ ਜਾਂ ਫਿਰ ਤੁਸੀਂ ਜਿਹੜੇ 150 ਦੇ ਅਖਬਾਰਾਂ ਨੇ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਜੋ ਨਿਊਯਾਰਕ ਟਾਈਮਸ ਨੇ ਲਿਖ ਦਿੱਤਾ, ਜੋ ਵਾਸ਼ਿੰਗਟਨ ਪੋਸਟ ਨੇ ਲਿਖ ਦਿੱਤਾ, ਉਹ ਸੱਚ ਹੈ, ਉੱਥੋਂ ਹੀ ਸਾਰਾ ਕੁਛ ਚੱਲਦਾ ਸੀਗਾ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਹੁਣ ਅੱਜ ਦੇ ਦੌਰ 'ਤੇ ਫਟਾਫਟ ਆ ਜਾਈਏ, ਕਿਉਂਕਿ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ। ਅੱਜ ਦੇ ਦੌਰ 'ਤੇ ਆ ਜੀ, ਅੱਜ ਕੀ ਹੈਗਾ? ਅੱਜ ਤੁਹਾਡੇ ਕੋਲ ਗੂਗਲ ਹੈ, ਅੱਜ ਤੁਹਾਡੇ ਕੋਲ ਸਭ ਕੁਛ ਹੈ, ਅੱਜ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਤੁਸੀਂ ਫੌਰਨ ਦੱਸ ਦਿਓਗੇ। ਸੋ ਅਸੀਂ ਲਿਸਨਰਸ ਨੂੰ ਇਸ ਲਈ ਇਨਵੋਲਵ ਕੀਤਾ ਟੀਵੀ ਦੇ ਵਿੱਚ, ਦਰਸ਼ਕਾਂ ਨੂੰ, ਅਸੀਂ ਚੈਨਲ ਜਿਸ ਦਿਨ ਲਾਂਚ ਕੀਤਾ, ਸਭ ਤੋਂ ਪਹਿਲਾਂ ਕੰਮ ਚੈਨਲ ਲਾਂਚ ਕਰਨ ਤੋਂ ਵੀ ਪਹਿਲਾਂ ਮੈਂ ਕਿਹਾ ਜੀ ਇਹਨੂੰ ਲਾਈਵ ਕਰ ਦਿਓ। ਕਿ ਵਟ ਵਾਜ਼ ਦਾ ਰੀਜ਼ਨ ਫੋਰ ਦੈਟ? ਉਹਦਾ ਰੀਜ਼ਨ ਇਹ ਸੀਗਾ ਕਿ ਅਸੀਂ ਇਹ ਚਾਹੁੰਦੇ ਸੀਗੇ ਕਿ ਅੱਜ ਕੋਈ ਵੀ ਗੱਲ ਹੈ ਕਿਸੇ ਸਾਡੇ ਲਿਸਨਰ ਨੂੰ, ਕਿਸੇ ਸਾਡੇ ਦਰਸ਼ਕ ਨੂੰ ਇਹ ਨਾ ਲੱਗੇ ਕਿ ਇੱਕ ਪਾਸੋਂ ਹੀ ਬੰਬਾਰਡਮੈਂਟ ਹੋ ਰਹੀ ਹੈ, ਕਿਉਂਕਿ ਉਹਦੇ 'ਤੇ ਤਾਂ ਫਿਰ ਦੋਸ਼ ਲੱਗ ਸਕਦਾ ਹੈ ਕਿ ਜੀ ਇਹ ਚੈਨਲ ਬਾਇਸਡ ਹੈ, ਮੀਡੀਆ ਬਾਇਸਡ ਹੈ। ਲੇਕਿਨ ਜਦੋਂ ਤੁਹਾਨੂੰ ਓਪਨ ਲਾਈਨ ਕਰ ਦਿੱਤੀ ਹੈ ਕਿ ਤੁਸੀਂ ਵੀ ਆਪਣੇ ਵਿਚਾਰ ਦੇ ਦਿਓ, ਜੇ ਯੁਧਵੀਰ ਜਸਵਾਲ ਕਹਿੰਦਾ ਜੀ ਕਿ ਕੱਲ 5-0 ਤੋਂ ਚਾਈਨਾ ਨੇ ਬ੍ਰਾਜ਼ੀਲ ਨੂੰ ਹਰਾ ਦਿੱਤਾ, ਤੇ ਤੁਸੀਂ ਫੋਨ ਕਰਕੇ ਦੱਸ ਸਕਦੇ ਹੋ ਫਟਾਫਟ, ਨਹੀਂ ਸਰ ਤੁਸੀਂ ਗਲਤ ਕਹਿ ਰਹੇ ਹੋ। ਅੱਜ ਤੁਹਾਡੇ ਕੋਲ 7:30 ਦੀਆਂ ਸ਼ਾਮ ਦੀਆਂ ਖਬਰਾਂ ਜਾਂ ਅਖਬਾਰ ਨਹੀਂ, ਤੁਹਾਡੇ ਕੋਲ ਗੂਗਲ ਹੈ, ਤੁਹਾਡੇ ਕੋਲ ਫੇਸਬੁੱਕ ਹੈ, ਦੁਨੀਆ ਭਰ ਦੀਆਂ ਚੀਜ਼ਾਂ। ਵੈਸੇ ਤਾਂ ਫੇਸਬੁੱਕ 'ਤੇ ਤਾਂ ਖੈਰ ਮੈਂ ਕੀ ਕਹਾਂ, ਫੇਸਬੁੱਕ ਨੇ ਤਾਂ ਕਹਿਤਾ ਹੈ ਕਿ ਜੀ ਫਰੀਡਮ ਆਫ ਸਪੀਚ, ਮੈਂ ਵੀ ਬੜਾ ਸਟਰੋਂਗ ਸਪੋਰਟਰ ਹਾਂ ਇਹਦਾ, ਫਰੀਡਮ ਆਫ ਸਪੀਚ ਦੇ ਤਹਿਤ ਫੇਸਬੁੱਕ ਨੇ ਕਹਿ ਦਿੱਤਾ ਹੈ ਕਿ ਜੇ ਤੁਸੀਂ ਕੋਈ ਗਲਤ ਗੱਲ ਕਰੋਗੇ ਤੇ ਅਸੀਂ ਰੋਕਾਂਗੇ ਨਹੀਂ। ਤੁਸੀਂ ਅੱਜ ਫੇਸਬੁੱਕ 'ਤੇ ਜਾ ਕੇ ਲਿਖ ਦਿਓ ਕਿ ਕੈਨੇਡਾ 'ਚ ਕੰਜ਼ਰਵੇਟਿਵ ਪਾਰਟੀ ਦਾ ਰਾਜ ਹੈ, ਇੱਥੇ ਬੜੇ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਚ ਲਿਖ ਦਿੱਤਾ ਸੀਗਾ ਕਿ ਜੀ ਆਪਣੇ ਜਗਮੀਤ ਸਿੰਘ ਡਿਪਟੀ ਪ੍ਰਾਈਮ ਮਿਨਿਸਟਰ ਬਣ ਗਏ ਨੇ, ਲੋਕਾਂ ਨੇ ਇੱਥੋਂ ਇੰਡੀਆ ਖਬਰ ਭੇਜੀ, ਇੰਡੀਆ ਤੋਂ ਵਾਪਸ ਆ ਗਈ ਸੋਸ਼ਲ ਮੀਡੀਆ 'ਤੇ, ਫੇਸਬੁੱਕ ਪਰ ਗਿਆ, ਆਪਣਾ ਵਟਸਐਪ ਪਰ ਦਿੱਤਾ ਕਿ ਜਗਮੀਤ ਸਿੰਘ ਡਿਪਟੀ ਪ੍ਰਾਈਮ ਮਿਨਿਸਟਰ ਬਣ ਗਏ। ਅੱਛਾ ਜੀ, ਫਸਟ ਸਿੱਖ ਟੂ ਬਿਕਮ ਡਿਪਟੀ ਪ੍ਰਾਈਮ ਮਿਨਿਸਟਰ, ਉਹ ਅੱਛਾ ਫੇਸਬੁੱਕ ਨੇ ਕਹਿ ਦਿੱਤਾ ਕਿ ਉਹਨੂੰ ਨਹੀਂ ਹਟਾਏਗਾ। ਸਾਡਾ ਥੋੜ੍ਹਾ ਜਿਹਾ ਇੱਥੇ ਵੱਖਰਾ ਹੈ ਵਾਈ ਮੀਡੀਆ ਦਾ। ਜੇ ਤੁਸੀਂ ਹੁਣ ਇਹ ਕਾਲ ਕਰਕੇ ਮੈਨੂੰ ਕਹੋਗੇ ਕਿ ਜੀ ਜਿਹੜਾ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਆ ਜਗਮੀਤ ਸਿੰਘ ਹੈਗੇ ਨੇ, ਤੇ ਮੈਂ ਤੁਹਾਨੂੰ ਰੋਕਾਂਗਾ ਨਹੀਂ, ਕਰੈਕਟ ਕਰਾਂਗਾ। ਤੁਸੀਂ ਜੇ ਕਹੋ ਜੀ ਮੈਂ ਕੱਲ੍ਹ ਵੀ ਕਾਲ ਕਰਕੇ ਇਹੀ ਕਹਿਣਾ, ਮੈਂ ਕੱਲ੍ਹ ਕਾਲ ਕਰਾਂਗਾ ਔਰ ਕੱਲ੍ਹ ਵੀ ਮੈਂ ਇਹੀ ਕਹਾਂਗਾ ਕਿ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਹੈ, ਇਹ ਜਰਨਲਿਜ਼ਮ ਦਾ ਅਸੂਲ ਹੈ। ਜਰਨਲਿਸਟ ਆਪ ਨਹੀਂ ਗਲਤ ਹੋ ਸਕਦਾ, ਆਪ ਉਹਦਾ ਨੰਬਰ ਵਨ ਪ੍ਰਾਇਰਟੀ ਹੈ ਐਕੂਰੇਸੀ ਦੀ, ਪਰ ਜਰਨਲਿਸਟ ਨੂੰ ਜੇ ਕੋਈ ਕਾਲਰ ਜਾਂ ਕੋਈ ਰੀਡਰ ਤੁਹਾਡਾ ਅਖਬਾਰ ਦਾ ਜਾਂ ਤੁਹਾਡਾ ਕੋਈ ਦਰਸ਼ਕ ਜਿਹੜਾ ਹੈ, ਜੇ ਉਹ ਤੁਹਾਨੂੰ ਕਾਲ ਕਰ ਦੇਵੇ ਔਰ ਉਹ ਕਹਿ ਦੇਵੇ, ਇਹ ਜਰਨਲਿਜ਼ਮ ਦੇ ਐਥਿਕਸ ਜਾਂਦਾ ਹੈ ਕਿ ਉਹ ਤੁਹਾਨੂੰ ਗਲਤ ਵੀ ਇਨਫੋਰਮੇਸ਼ਨ ਦੇ ਰਿਹਾ ਤੇ ਤੁਸੀਂ ਉਹਨੂੰ ਕਰਬ ਨਹੀਂ ਕਰਨਾ। ਹਾਂ, ਤੁਸੀਂ ਉਹਨੂੰ ਫੇਸਬੁੱਕ ਕਹਿੰਦਾ ਕਿ ਉਹਨੂੰ ਕਰੈਕਟ ਵੀ ਨਹੀਂ ਕਰੇਗਾ। ਫੇਸਬੁੱਕ ਤਾਂ ਮੇਰੇ ਕੋਲ ਵੀ ਇੱਕ ਸਟੈਪ ਅੱਗੇ ਆ, ਫੇਸਬੁੱਕ ਕਹਿੰਦਾ ਜੇ ਕਿਸੇ ਨੇ ਫੇਸਬੁੱਕ ਤੇ ਛਾਪ ਦਿੱਤਾ, ਕਿਉਂਕਿ ਉਹ ਕਹਿੰਦਾ ਜੀ ਉਹ ਉਹਨਾਂ ਨੂੰ ਆਜ਼ਾਦੀ ਹੈ, ਜੋ ਮਰਜ਼ੀ ਝੂਠ ਤੂਫਾਨ ਕਰੀ ਜਾਣ ਉਹ ਆਜ਼ਾਦੀ ਉਹਨਾਂ ਦੀ, ਤੁਸੀਂ ਟਵਿੱਟਰ ਤੇ ਚਲੇ ਜਾਓ ਉਹਨਾਂ ਨੂੰ ਆਜ਼ਾਦੀ ਹੈ, ਤੁਸੀਂ ਵਟਸਐਪ ਤੇ ਜੋ ਮਰਜ਼ੀ ਛਾਪੀ ਜਾਓ, ਜੋ ਮਰਜ਼ੀ ਬੋਲੀ ਜਾਓ ਉਹ ਆਜ਼ਾਦੀ ਹੈ। ਅਸੀਂ ਵੀ ਫਰੀਡਮ ਆਫ ਸਪੀਚ ਦੇ ਬੜੇ ਸਟਰੋਂਗ ਸਪੋਰਟਰ ਹਾਂ, ਪਰ ਮੈਂ ਕਹਿੰਦਾ ਮੈਂ ਰੋਕਾਂਗਾ ਨਹੀਂ, ਮੈਂ ਕਰੈਕਟ ਕਰਾਂਗਾ। ਇੱਕ ਬੰਦਾ ਕਹਿੰਦਾ ਮੈਂ ਰੋਜ਼ ਆ ਕੇ ਕਹਾਂਗਾ ਤੁਹਾਡੇ ਰੇਡੀਓ ਤੇ ਕਿ ਜਗਮੀਤ ਸਿੰਘ ਸਾਡੇ ਪ੍ਰਧਾਨ ਮੰਤਰੀ ਬਣ ਗਏ ਨੇ, ਟਰੂਡੋ ਨਹੀਂ ਹੈ ਪ੍ਰਧਾਨ ਮੰਤਰੀ, ਜਗਮੀਤ ਸਿੰਘ ਹੈ। ਆਈ ਵਿਲ ਨੋਟ ਸਟੋਪ ਹਿਮ, ਨੋ, ਹੀ ਹੈਜ਼ ਹਿਸ ਫਰੀਡਮ ਆਫ ਸਪੀਚ, ਹੀ ਹੈਜ਼ ਹਿਸ ਰਾਈਟ। ਹਾਂ, ਮੈਂ ਕਰੈਕਟ ਨਾਲ ਦੀ ਨਾਲ ਕਰੀ ਜਾਵਾਂਗਾ ਕਿ ਸਰ ਮੈਂ ਤੁਹਾਡੇ ਨਾਲ ਰਿਸਪੈਕਟਫੁਲੀ ਡਿਸਐਗਰੀ ਕਰਦਾ, ਮੇਰੇ ਖਿਆਲ ਦੇ ਨਾਲ ਜਗਮੀਤ ਸਿੰਘ ਸਾਡੇ ਪ੍ਰਧਾਨ ਮੰਤਰੀ ਨਹੀਂ ਹੈ, ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ। ਉਹ ਫਿਰ ਕਹੇਗਾ ਜੀ ਮੈਂ ਕੱਲ ਆ ਕੇ ਵੀ ਕਹਾਂਗਾ, ਨੋ ਪ੍ਰੋਬਲਮ ਸਰ, ਤੁਸੀਂ ਕੱਲ ਵੀ ਕਹਿ ਲੈਣਾ। ਗੁਰਦੀਪ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ
ਜੀ। ਯੁਰਵੀਰ ਜੀ, ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੁਰਵੀਰ ਜੀ, ਬੜਾ ਇੰਪੋਰਟੈਂਟ ਟੌਪਿਕ ਅੱਜ ਤੁਸੀਂ ਡਿਸਕਸ ਕਰ ਰਹੇ ਹੋ, ਇੰਟੀਗ੍ਰੇਸ਼ਨ ਤੁਸੀਂ ਸਟਾਰਟ ਕੀਤਾ, ਪਰ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਜਿਹੜੀ ਚੌਹਾਨ ਸਾਹਿਬ ਨੇ ਕਹੀ ਸੀ ਫਿਰ ਤੁਹਾਨੂੰ ਰਿਮਾਇੰਡ ਕਰਾ ਦਿੰਦਾ, ਜਿਹੜਾ ਉਹਨਾਂ ਦਾ ਪੁਆਇੰਟ ਸੀ, ਮੇਰਾ ਪੁਆਇੰਟ ਵੀ ਮੇਨ ਉਹੀ ਰਹੇਗਾ। ਪੁਆਇੰਟ ਯੁਰਵੀਰ ਜੀ ਇਹ ਹੈ ਕਿ ਜੇ 5-6 ਪੀੜ੍ਹੀਆਂ ਕਿਤੇ ਕਿਸੇ ਕੰਟਰੀ ਵਿੱਚ ਲੋਕ ਜਿਹੜੇ ਉਹ ਬਦਲ ਚੁੱਕੇ ਹੋਣ ਤੇ ਹਾਲੇ ਵੀ ਇੰਟੀਗ੍ਰੇਟ ਨਾ ਹੋਏ ਹੋਣ, ਫਿਰ ਕੀ ਕੋਈ ਉਹਨੂੰ ਡਿਪਾਰਟਮੈਂਟ ਜਾਂ ਕੋਈ ਉਹਨੂੰ ਕਹਿ ਲਓ ਕੋਈ ਇਸ ਤਰ੍ਹਾਂ ਦਾ ਡਿਪਾਰਟਮੈਂਟ ਬਣਾ ਕੇ ਕੀ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾ ਸਕਦਾ? ਤੇ ਉਹਦਾ ਜਵਾਬ ਯੁਰਵੀਰ ਜੀ ਇਹੋ ਹੋਏਗਾ, ਨਹੀਂ। ਹੁਣ ਜਿਹੜੀ ਫਸਟ ਜਨਰੇਸ਼ਨ ਇੰਡੀਆ ਤੋਂ ਆ ਰਹੀ ਹੈ, ਮੈਂ ਆਇਆ, ਤੁਸੀਂ ਆਇਆ, ਔਰ ਤੁਸੀਂ ਆਏ ਯੁਰਵੀਰ ਜੀ, ਮੇਰੇ ਖਿਆਲ ਆ ਕਿ ਮੈਨੂੰ ਤੇ ਵੈਸੇ ਕਹਿਣਾ ਵੀ ਨਹੀਂ ਚਾਹੀਦਾ ਕੀ ਤੁਹਾਨੂੰ ਇੰਟੀਗ੍ਰੇਸ਼ਨ ਦੀ ਲੋੜ, ਤੁਸੀਂ ਤਾਂ ਯੁਰਵੀਰ ਜੀ ਜਿਹੜੇ ਇੱਥੋਂ ਵਾਲੇ ਲੋਕ ਜਿਹੜੇ ਇੱਥੇ ਬੋਰਨ ਹੋਏ ਨੇ, ਤੁਸੀਂ ਉਹਨਾਂ ਨੂੰ ਇੰਟੀਗ੍ਰੇਟ ਕਰਨ ਵਾਲੀ ਸ਼ਖਸੀਅਤ ਹੋ, ਜਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਨੇ, ਹੁਣ ਤੁਹਾਡੇ ਵਾਸਤੇ ਕਿਸੇ ਡਿਪਾਰਟਮੈਂਟ ਦੀ ਲੋੜ ਨਹੀਂ। ਬਟ ਪ੍ਰੋਬਲਮ ਇਹ ਹੈ ਯੁਰਵੀਰ ਜੀ, ਇੱਕ ਮੈਂ ਤੁਹਾਨੂੰ ਇੱਕ ਸਟਾਰਟ ਕਰ ਦਿੰਦਾ ਆਪਣੀ ਗੱਲ, ਬਹੁਤ ਪਹਿਲਾਂ ਸਮਾਂ ਤੋਂ 500 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਯੁਰਵੀਰ ਜੀ ਜਨਮ ਹੋਇਆ ਸੀ ਨਾ, ਤੇ ਪਹਿਲਾਂ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਸੀ ਤੇ ਪਹਿਲਾਂ ਉਹਨਾਂ ਦਾ ਸਵਾਲ ਸੀ ਕਿ ਕਿਉਂ, ਇਹ ਛੋਟੇ ਛੋਟੇ ਵਰਡ ਹੁੰਦੇ ਨੇ ਯੁਰਵੀਰ ਜੀ, ਵਾਏ, ਵਟ, ਹਾਓ, ਸਰ ਨਾ ਪਹਿਲਾਂ ਯੁਰਵੀਰ ਜੀ ਕੋਈ ਗੱਲ ਦੇ ਵਿੱਚ ਜਦੋਂ ਇਹ ਪਿੱਛੇ ਲੱਗ ਜਾਂਦਾ ਇੱਕ ਸਵਾਲ ਬਣ ਜਾਂਦਾ, ਉਸ ਤੋਂ ਅੱਗੇ ਯੁਰਵੀਰ ਜੀ ਨੈਕਸਟ ਚੀਜ਼ ਆ ਜਾਂਦੀ ਹੈ ਫਰੀਡਮ ਆਫ ਐਕਸਪ੍ਰੈਸ਼ਨ, ਜਦੋਂ ਤੁਸੀਂ ਉਸ ਸਵਾਲ ਨੂੰ ਜਵਾਬ, ਜਾਂ ਤਾਂ ਤੁਸੀਂ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਬੱਚਿਆਂ ਨੂੰ ਬੰਦ ਕਰਾ ਦਈਏ, ਜਾਂ ਅਸੀਂ ਉਸ ਚੀਜ਼ ਦੇ ਉੱਤੇ ਡਿਸਕਸ਼ਨ ਕਰੀਏ, ਜੇ ਡਿਸਕਸ਼ਨ ਕਰੀਏ ਤੇ ਫਿਰ ਯੁਰਵੀਰ ਜੀ ਤੁਹਾਨੂੰ ਪਤਾ ਕਿ ਗੁਰੂ ਨਾਨਕ ਦੇਵ ਜੀ ਨੇ ਖੁਦ ਤੇ ਠੀਕ ਹੈ ਉਹਨਾਂ ਤੋਂ ਇੱਕ ਧਰਮ ਵੱਖਰਾ ਸਟਾਰਟ ਹੋ ਗਿਆ, ਪਰ ਜਦੋਂ ਉਹਨਾਂ ਦੇ ਆਪਣੇ ਬੱਚਿਆਂ ਦੀ ਗੱਲ ਆਈ, ਤੁਹਾਨੂੰ ਪਤਾ ਕਿ ਉਹਨਾਂ ਦੇ ਬੱਚੇ ਜਿਹੜੇ ਉਹ ਸਿੱਖ ਨਹੀਂ ਬਣੇ, ਉਹ ਆ ਜਾਂਦੀ ਯੁਰਵੀਰ ਜੀ ਸੈਕੂਲਰਿਜ਼ਮ, ਫਿਰ ਯੁਰਵੀਰ ਜੀ ਇਹ ਚੀਜ਼ ਚੱਲਦੀ 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 ਇੱਕ ਰੈਵੋਲੂਸ਼ਨ ਬਣ ਗਿਆ, ਕਈ ਕੁਛ ਹੋ ਗਿਆ, ਪਰ ਪ੍ਰੋਬਲਮ ਇਹ ਹੈ ਕਿ ਅੱਜ ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦੀ ਗੱਲ ਤੇ ਕਰ ਦਿੰਦਾ, 500 ਸਾਲ ਪਹਿਲਾਂ ਗੁਰੂ ਸਾਹਿਬ ਸਾਨੂੰ ਆ ਸਾਰਾ ਕੁਛ ਦੇ ਗਏ ਸੀ, ਪਰ ਕੀ ਮੈਂ ਆਪਣੇ ਧਰਮ 'ਚ ਇੰਟੀਗ੍ਰੇਟ ਹੋਇਆ, ਤੇ ਜਵਾਬ ਆਏਗਾ ਨਹੀਂ। ਯੁਰਵੀਰ ਜੀ ਜਦੋਂ ਤੁਸੀਂ ਡਿਪਾਰਟਮੈਂਟ ਦੀ ਗੱਲ ਕਰਦੇ ਹੋ, ਮੈਨੂੰ ਪਤਾ ਹੈ ਕਿ ਤੁਹਾਡੀ ਗੱਲ ਸੁਣੀ ਵੀ ਜਾਣੀ, ਹੋ ਸਕਦਾ ਕੱਲ੍ਹ ਨੂੰ ਬਣ ਵੀ ਜਾਵੇ, ਮੇਰਾ ਟੈਕਸ ਜਾ ਰਿਹਾ ਯੁਰਵੀਰ ਜੀ, ਉਹ 'ਚੋਂ ਤੁਹਾਡਾ ਵੀ ਜਾ ਰਿਹਾ, ਸਾਰੇ ਲੋਕਾਂ ਨੂੰ ਜਾ ਰਿਹਾ, ਇੱਕ ਡਿਪਾਰਟਮੈਂਟ ਬਣ ਜਾਵੇਗਾ ਇੰਟੀਗ੍ਰੇਸ਼ਨ ਡਿਪਾਰਟਮੈਂਟ, ਫਿਰ ਕੀ ਹੋਏਗਾ ਲੋਕੀ ਉਹ ਚੀਜ਼ ਦੇ ਹੋ ਸਕਦਾ ਸਰਟੀਫਿਕੇਸ਼ਨ ਲੈ ਕੇ ਜੇਬ 'ਚ ਪਾਉਣ, ਤੁਸੀਂ ਕਿਸੇ ਨਾਲ ਗੱਲ ਕਰੋ ਤਾਂ ਹੋ ਸਕਦਾ ਕੋਈ ਤੁਹਾਨੂੰ ਗਾਲ ਕੱਢ ਕੇ ਜੇਬ 'ਚ ਸਰਟੀਫਿਕੇਟ ਉਠਾਏਗਾ, ਆਹ ਦੇਖੋ ਮੇਰੇ ਕੋਲ ਤਾਂ ਇੰਟੀਗ੍ਰੇਸ਼ਨ ਦਾ ਸਰਟੀਫਿਕੇਟ ਆ। ਯੁਰਵੀਰ ਜੀ ਸਰਟੀਫਿਕੇਸ਼ਨ ਨਾਲ ਡਿਪਾਰਟਮੈਂਟ ਨਾਲ ਬਣਾਉਣ ਦੇ ਨਾਲ ਇੰਟੀਗ੍ਰੇਸ਼ਨ ਜਿਹੜੀ ਆ, ਜੋ ਚੌਹਾਨ ਸਾਹਿਬ ਦਾ ਬੇਸਿਕ ਸਵਾਲ ਸੀ ਉਹੀ ਮੇਰਾ ਹੈ ਕਿ ਇਸ ਤਰ੍ਹਾਂ ਕੀ ਹੋ ਸਕਦੀ ਹੈ, ਤੇ ਜਵਾਬ ਯੁਰਵੀਰ ਜੀ ਇਹੀ ਹੈ ਕਿ ਨਹੀਂ, ਕਿਉਂਕਿ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਮੈਂ ਪਹਿਲਾਂ 2 ਗੱਲਾਂ ਕਹੀਆਂ ਨੇ, ਅਸੀਂ ਉਸ ਸੁਸਾਇਟੀ 'ਚੋਂ ਹਾਂ ਜਿਹੜੀ ਹਲੇ ਤੱਕ ਬਹੁਤ ਜ਼ਿਆਦਾ ਮੈਚਿਓਰ ਨਹੀਂ ਹੋ ਸਕੀ, ਉਹਦੇ ਵਿੱਚੋਂ ਕੁਛ ਕੁ ਲੋਕ ਹੁੰਦੇ ਨੇ ਤੁਹਾਡੇ ਵਰਗੇ, ਹੋਰ ਜਿਹੜੇ ਤੁਹਾਡੇ ਕਾਲਰ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਪਤਾ ਹੀ ਆ, ਉਹਨਾਂ ਵਰਗੇ ਕੁਛ ਹੁਣ ਪ੍ਰੋਬਲਮ ਫਿਰ ਉਹੀ ਹੈ ਕਿ ਸਾਡੀ ਸੋਸਾਇਟੀ ਚੋਂ ਪੋਲੀਟੀਸ਼ੀਅਨ ਨਿਕਲੇ ਨੇ, ਉਹਨਾਂ ਨੇ ਦੁਬਾਰਾ ਸਾਨੂੰ ਫਿਰ ਉਸ ਚੀਜ਼ਾਂ 'ਚ ਉਲਝਾਉਣਾ ਸ਼ੁਰੂ ਕਰ ਦਿੱਤਾ। ਮੈਂ ਸਟਰੋਂਗ ਜਦਵੀ ਦੀ ਸਪੋਰਟਰ ਹਾਂ ਇਸ ਚੀਜ਼ ਦਾ, ਕਦੀ ਵੀ ਪਾਰਲੀਮੈਂਟ ਜਾਂ ਹੋਰ ਦੂਜੀਆਂ ਜਿੰਨੇ ਵੀ ਜਿਹੜੀਆਂ ਪੋਲੀਟੀਕਲ ਸੰਸਥਾਵਾਂ ਨੇ ਇਹਦੇ ਵਿੱਚ ਧਰਮ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਤੁਸੀਂ ਵਧਾਈ ਦਾ ਸੰਦੇਸ਼ ਦੇ ਦਿਓ, ਦੈਟਸ ਇਟ, ਇਹਨਾਂ ਨੂੰ ਕੰਮ ਕਰਨ ਭੇਜਿਆ, ਧਰਮ ਦੀ ਜਿੰਨੀ ਮਰਜ਼ੀ ਗੱਲ ਕਰੋ ਗੁਰਦੁਆਰੇ ਮੰਦਰਾਂ ਮਸਜਿਦਾਂ ਨੂੰ। ਪਰ ਜਦਵੀ ਜੀ ਪ੍ਰੋਬਲਮ ਇਹ ਹੈ ਕਿ ਅੱਜ ਬ੍ਰੈਂਪਟਨ 'ਚ ਤੁਹਾਨੂੰ ਪਤਾ ਹੁਣੇ ਗੱਲ ਹੋਈ ਹੈ ਕਿ 10-12 ਹੈਰੀਟੇਜ ਮੰਥ ਮਨਾਏ ਜਾ ਰਹੇ ਨੇ। ਮੈਂ ਪ੍ਰਾਪਰਟੀ ਟੈਕਸ ਦੇ ਰਿਹਾ, ਤੁਹਾਨੂੰ ਹੈਰੀਟੇਜ ਮੰਥ ਮਨਾਉਣ ਨੂੰ ਥੋੜ੍ਹੀ ਦੇ ਰਿਹਾ। ਮੈਂ ਤਾਂ ਇਹ ਇਸ ਲਈ ਦੇ ਰਿਹਾ ਕਿ ਮੇਰਾ ਪ੍ਰਾਪਰਟੀ ਟੈਕਸ ਘੱਟ ਹੋਵੇ, ਮੈਨੂੰ ਸਰਵਿਸਿਜ਼ ਵਧੀਆ ਮਿਲੇ। ਜਦਵੀ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਇਹਨਾਂ ਚੀਜ਼ਾਂ 'ਚ ਅਸੀਂ ਆਰਾਮ ਨਾਲ ਉਲਝ ਜਾਂਦੇ ਹਾਂ। ਕੋਈ ਮੈਨੂੰ ਲੱਗਦਾ ਕੋਈ ਇੰਟੀਗ੍ਰੇਸ਼ਨ ਡਿਪਾਰਟਮੈਂਟ, ਇਹ ਜਿਹੜੀ ਚੀਜ਼ ਹੈ ਇਹ ਤੁਹਾਡੇ ਉੱਤੇ ਡਿਪੈਂਡ ਆ, ਤੁਹਾਡੀ ਫੈਮਿਲੀ 'ਤੇ ਡਿਪੈਂਡ ਆ। ਮੇਰੇ ਫਾਦਰ ਸਾਹਿਬ ਬੜੇ ਰਿਲੀਜੀਅਸ ਪਰਸਨ ਸੀ, ਪਰ ਮੈਨੂੰ ਉਹਨਾਂ ਨੇ ਇੱਕ ਸੈਕੂਲਰ ਸੋਚ ਦਿੱਤੀ, ਉਹਨਾਂ ਨੇ ਮੈਨੂੰ ਕੱਟੜਵਾਦ ਮੇਰੇ ਉੱਤੇ ਥੋਪਿਆ ਨਹੀਂ, ਉਹਨਾਂ ਨੇ ਮੈਨੂੰ ਮੇਰੀ ਆਪਣੀ ਸੋਚ ਜਿਹੜੀ ਉਹ ਡਿਵੈਲਪ ਹੋਣ ਦਿੱਤੀ। ਜਦੋਂ ਜੀ ਜਦੋਂ ਤੱਕ ਇਹ ਪਰਿਵਾਰਾਂ ਦੇ ਵਿੱਚ, ਸਾਡੇ ਵਿੱਚ ਸਾਊਥ ਏਸ਼ੀਅਨ ਕੰਟਰੀ 'ਚ ਇਹ ਚੀਜ਼ ਨਹੀਂ ਚੱਲਦੀ, ਅਸੀਂ ਆਪਣੀ ਸੋਚ ਨੂੰ ਡਿਵੈਲਪ ਨਾ ਆਪਣੇ ਹੋਣ ਤੋਂ ਰੋਕਾਂਗੇ, ਉਦੋਂ ਤੱਕ ਮੈਨੂੰ ਲੱਗਦਾ ਇੰਟੀਗ੍ਰੇਸ਼ਨ ਡਿਪਾਰਟਮੈਂਟ ਬਣ ਜਾਣ ਜਾਂ ਹੋਰ ਜੋ ਵੀ ਹੁੰਦਾ ਰਹੇ, ਅਸੀਂ ਨਹੀਂ ਚੇਂਜ ਹੋਣ ਵਾਲੇ ਜੀ। ਧੰਨਵਾਦ।
ਥੈਂਕ ਯੂ ਗੁਰਦੀਪ ਜੀ, ਥੈਂਕ ਯੂ ਫੋਰ ਕਾਲ। ਗੁਰਦੀਪ ਜੀ, ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕੋਈ ਚੌਥੀ ਜਨਰੇਸ਼ਨ ਪੰਜਵੀਂ ਜਨਰੇਸ਼ਨ ਜਿਹੜੀ ਹੈ ਉਹ ਜੇ ਉਹ ਇੰਟੀਗ੍ਰੇਟ ਨਹੀਂ ਹੋਈ ਤਾਂ ਫਿਰ ਉਹ ਕਿੱਦਾਂ ਇੰਟੀਗ੍ਰੇਟ ਹੋਣਗੇ, ਜੋ ਆਪਣੇ ਰਮੇਸ਼ਿੰਦਰ ਚੌਹਾਨ ਸਾਹਿਬ ਨੇ ਵੀ ਸਵਾਲ ਪੁੱਛਿਆ ਸੀ, ਤੁਸੀਂ ਪੁੱਛਿਆ ਸੀ। ਮੈਂ ਰੀਸੈਂਟਲੀ ਆਪਣੇ ਇੱਕ ਫਰੈਂਡ ਦੇ ਨਾਲ ਗੱਲ ਕਰ ਰਿਹਾ ਸੀਗਾ। ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਜਿਹੜੇ ਉਹਨਾਂ ਦਾ ਬੱਚਾ ਆ, ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਜਿਹੜਾ ਤੁਹਾਡਾ ਬੱਚਾ ਹੈ ਨਾ ਇਹ ਥਰਡ ਜਨਰੇਸ਼ਨ ਕੈਨੇਡੀਅਨ ਹੈ। ਮੈਂ ਆਪਣੇ ਫਰੈਂਡ ਨੂੰ ਕਹਿ ਰਿਹਾ ਸੀਗਾ ਕਿ ਤੁਹਾਡਾ ਜਿਹੜਾ ਬੱਚਾ ਆ ਇਹ ਥਰਡ ਜਨਰੇਸ਼ਨ ਕੈਨੇਡੀਅਨ ਹੈ, ਲੇਕਿਨ ਕਿਆ ਇਹ ਇਸ ਸਮਾਜ ਦੇ ਵਿੱਚ ਇੰਟੀਗ੍ਰੇਟਿਡ ਹੈ? ਮੈਂ ਉਹਨਾਂ ਨੂੰ ਐਂਡ ਹੀ ਵਾਜ਼ ਵੈਰੀ ਮਤਲਬ ਉਹਨਾਂ ਨੇ ਬੜੀ ਖੁੱਲ੍ਹ ਕੇ ਇਸ ਚੀਜ਼ ਨੂੰ ਐਕਸੈਪਟ ਕੀਤਾ। ਮੈਂ ਕਿਹਾ ਜੀ ਦ ਆਂਸਰ ਇਜ਼ ਨੋ, ਤੁਹਾਡਾ ਬੱਚਾ ਥਰਡ ਜਨਰੇਸ਼ਨ ਕੈਨੇਡੀਅਨ ਹੈ, ਪਰ ਤੁਹਾਡਾ ਬੱਚਾ ਹਜੇ ਵੀ ਇਸ ਕੈਨੇਡੀਅਨ ਸਮਾਜ ਦੇ ਵਿੱਚ ਇੰਟੀਗ੍ਰੇਟ ਨਹੀਂ ਹੋਇਆ, ਠੀਕ ਹੈ? ਸੋ ਤੁਹਾਡਾ ਜਿਹੜਾ ਪੁਆਇੰਟ ਹੈ ਕਿ ਯੈਸ ਕੋਈ ਪੰਜਵੀਂ ਜਨਰੇਸ਼ਨ ਵੀ ਹੋ ਸਕਦਾ ਹੈ ਅਤੇ ਜੀ ਫਿਰ ਵੀ ਉਹ ਇੰਟੀਗ੍ਰੇਟ ਨਾ ਹੋਇਆ ਹੋਵੇ, ਬਿਲਕੁਲ ਬਿਲਕੁਲ ਹੋ ਸਕਦਾ ਹੈ। ਕੋਈ ਥਰਡ ਜਨਰੇਸ਼ਨ ਹੋ ਸਕਦਾ ਹੈ, ਕੋਈ ਫੋਰਥ ਜਨਰੇਸ਼ਨ, ਫਿਫਥ ਜਨਰੇਸ਼ਨ ਹੋ ਸਕਦਾ, ਉਹ ਇਸ ਕੈਨੇਡੀਅਨ ਸਮਾਜ ਦੇ ਵਿੱਚ ਹਜੇ ਨਾ ਇੰਟੀਗ੍ਰੇਟ ਹੋਇਆ ਹੋਵੇ। ਯੈਸ, ਇਕੱਲੇ ਰੈਪਟਰਸ ਦੇ ਫਲੈਗ ਲਗਾਉਣ ਦੇ ਨਾਲ ਜਾਂ ਅਸੀਂ ਟਿਮ ਹੋਟਲ 'ਤੇ ਕੌਫੀ ਪੀਣ ਦੇ ਨਾਲ ਜਾਂ ਅਸੀਂ ਮੈਪਲ ਲੀਫ ਦੀਆਂ ਤਾੜੀਆਂ ਵਜਾਉਣ ਦੇ ਨਾਲ ਅਸੀਂ ਇਸ ਸਮਾਜ ਦੇ ਵਿੱਚ ਇੰਟੀਗ੍ਰੇਟ ਨਹੀਂ ਹੋਏ, ਜਦੋਂ ਤੱਕ ਅਸੀਂ ਇਸ ਸਮਾਜ ਦੀਆਂ ਵੈਲਿਊਜ਼ ਨਹੀਂ ਸਮਝਾਂਗੇ, ਇਸ ਵੈਸਟਰਨ ਸੋਸਾਇਟੀ ਕਿਉਂ ਇੰਨੀ ਵਧੀਆ ਹੈ, ਕਿਉਂ ਲੋਕ ਆਉਂਦੇ ਨੇ, ਜਦੋਂ ਅਸੀਂ ਇਹ ਸਮਝ ਗਏ ਔਰ ਉਹਨੂੰ ਅਸੀਂ ਸਟਰੈਂਥਨ ਕਰਨ ਲੱਗ ਪਏ, ਬਸ ਹੋ ਗਈ ਇੰਟੀਗ੍ਰੇਸ਼ਨ। ਅਸੀਂ ਇਸ ਵੈਸਟਰਨ ਸਮਾਜ ਦੀਆਂ ਵੈਲਿਊਜ਼ ਨੂੰ ਸਮਝਣ ਲੱਗ ਪਏ ਔਰ ਅਸੀਂ ਉਹਨੂੰ ਸਟਰੈਂਥਨ ਕਰਨ ਲੱਗ ਪਏ। ਚਲੋ ਜੇ ਸਟਰੈਂਥਨ ਨਹੀਂ ਵੀ ਕਰਦੇ, ਵੀਕ ਨਾ ਕਰੋ, ਘੱਟੋ ਘੱਟ ਉਹਦੀਆਂ ਜੜ੍ਹਾਂ ਨੂੰ ਉਹਦੀ ਉਸਦੀ ਬੁਨਿਆਦ ਨੂੰ ਵੀਕ ਨਾ ਕਰੋ। ਜਦੋਂ ਅਸੀਂ ਇਹ ਕਰਨ ਲੱਗ ਪਏ ਅਸੀਂ ਸਮਝ ਲਓ ਇੰਟੀਗ੍ਰੇਟ, ਵੈਸੇ ਤਾਂ ਇੰਟੀਗ੍ਰੇਸ਼ਨ ਉੱਥੋਂ ਹੀ ਸ਼ੁਰੂ ਹੋ ਗਈ ਜਦੋਂ ਅਸੀਂ ਇਹਨੂੰ ਸਮਾਜ ਇਸ ਦੀਆਂ ਵੈਲਿਊਜ਼ ਨੂੰ ਸਮਝਣ ਲੱਗ ਪਏ। ਹੁਣ ਤੁਹਾਡਾ ਉਹ ਸਵਾਲ ਕਿ ਜੀ ਜੇ ਕੋਈ ਡਿਪਾਰਟਮੈਂਟ ਦੀ ਕਿਉਂ ਜ਼ਰੂਰਤ ਹੈ? ਸਰ, ਡਿਪਾਰਟਮੈਂਟ ਦੀ ਬਿਲਕੁਲ ਜ਼ਰੂਰਤ ਹੈ, ਬਹੁਤ ਜ਼ਰੂਰਤ ਹੈ। ਮੈਂ ਤੁਹਾਨੂੰ ਇੱਕ ਲਿਟਮਸ ਟੈਸਟ ਦੱਸ ਦਿੰਦਾ ਜੋ ਪਹਿਲਾਂ ਵੀ ਬੜੀ ਵਾਰ ਜ਼ਿਕਰ ਕੀਤਾ। ਲੀਡਰ ਚੰਗਾ ਕਿਹੜਾ ਅਤੇ ਮਾੜਾ ਕਿਹੜਾ? ਲੀਡਰ ਚੰਗਾ ਕਿਹੜਾ ਅਤੇ ਮਾੜਾ ਕਿਹੜਾ? ਉਹਦੇ ਇੱਕ ਲਿਟਮਸ ਟੈਸਟ ਤੁਹਾਨੂੰ ਮੈਂ ਦੱਸ ਦਿੰਦਾ, ਠੀਕ ਹੈ? ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜੀ ਆ ਲੀਡਰ ਚੰਗਾ ਹੈ ਅਤੇ ਮਾੜਾ, ਡਿਸਾਈਡ ਕਿੱਦਾਂ ਕਰਨਾ? ਵੈਰੀ ਸਿੰਪਲ, ਬਹੁਤ ਆਸਾਨ ਹੈ, ਇੱਕ ਮਿੰਟ 'ਚ ਤੁਸੀਂ ਡਿਸਾਈਡ ਕਰ ਲਓਗੇ। ਲਿਟਮਸ ਟੈਸਟ ਹੈ ਕਿ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਲੀਡਰ ਚੰਗਾ ਕਿ ਮਾੜਾ। ਜਿਹੜਾ ਲੀਡਰ ਲੋਕਾਂ ਨੂੰ ਆਪਸ ਦੇ ਵਿੱਚ ਜੋੜੇ, ਮੈਂ ਪਹਿਲਾਂ ਵੀ ਬੜੀ ਵਾਰੀ ਕਹਿ ਚੁੱਕਾ ਇਸ ਇਹਦਾ ਰੀਜ਼ਨ ਦੇ ਚੁੱਕਾ, ਬਟ ਈਵਨ ਐਟ ਦ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ, ਕਿ ਦੁਬਾਰਾ ਦੱਸ ਦਵਾਂ ਮੈਂ, ਕੋਈ ਗੱਲ ਨਹੀਂ, ਚੰਗੀ ਗੱਲ ਦੁਬਾਰਾ ਵੀ ਹੋ ਸਕਦੀ ਹੈ। ਜਿਹੜਾ ਲੀਡਰ ਲੋਕਾਂ ਨੂੰ ਜੋੜੇ ਉਹ ਲੀਡਰ ਚੰਗਾ, ਠੀਕ ਹੈ? ਕਾਮਨ ਡਿਨੋਮੀਨੇਟਰ ਦੀ ਗੱਲ ਕਰੇ ਉਹ ਲੀਡਰ ਚੰਗਾ। ਜਿਹੜਾ ਲੀਡਰ ਲੋਕਾਂ ਨੂੰ ਵੰਡੇ, ਜਿਹੜਾ ਲੀਡਰ ਲੋਕਾਂ ਨੂੰ ਤੋੜੇ ਔਰ ਤੁਹਾਡੀ ਆਈਡੈਂਟੀ ਦੇ ਨਾਂ 'ਤੇ, ਤੁਹਾਡੇ ਕਿਸੇ ਵੀ ਆਈਡੈਂਟੀ ਦੇ ਨਾਂ 'ਤੇ, ਉਹ ਲੀਡਰ ਮਾੜਾ ਹੈ, ਉਹ ਲੀਡਰ ਖਰਾਬ ਹੈ। ਸੋ ਇਹ ਲਿਟਮਸ ਟੈਸਟ ਹੈ ਲੀਡਰਸ਼ਿਪ ਦਾ। ਇਸ ਲਈ ਔਰ ਮੈਂ ਐਗਜ਼ਾਮਪਲ ਵੀ ਦੇ ਦਿੰਦਾ, ਜਿਹੜਾ ਲੀਡਰ ਗੱਲ ਲੋਕਾਂ ਨੂੰ ਜੋੜੇ, ਜੋੜ ਕਿੱਦਾਂ ਸਕਦੇ ਹੋ? ਜੋੜ ਇੱਦਾਂ ਸਕਦੇ ਹੋ ਕਿ ਜੀ ਸਾਨੂੰ ਕੈਨੇਡਾ ਦੇ ਵਿੱਚ ਜੀ ਅੱਜ ਹਾਈ ਪੇਇੰਗ ਜੋਬਸ ਦੀ ਜ਼ਰੂਰਤ ਹੈ, ਮੇਰਾ ਕੰਮ ਹੋਏਗਾ ਕਿ ਜੀ ਮੈਂ ਤੁਹਾਡੇ ਲਈ ਵਧੀਆ ਨੌਕਰੀਆਂ ਲੈ ਕੇ ਆਵਾਂ, ਆਪੇ ਲੋਕ ਜੁੜ ਜਾਣਗੇ, ਹਰ ਬੰਦੇ ਨੂੰ ਇਹਦੀ ਜ਼ਰੂਰਤ ਹੈ। ਮੈਂ ਜੀ ਗੱਲ ਕਰਨਾ ਚਾਹੁੰਦਾ ਹੈਲਥ ਕੇਅਰ ਦੀ। ਜਿਹੜਾ ਲੀਡਰ ਇਹ ਕਹੇ ਕਿ ਜੀ ਮੈਂ ਹੈਲਥ ਕੇਅਰ ਵਾਸਤੇ, ਸਭ ਤੋਂ ਜ਼ਿਆਦਾ ਫੈਡਰਲ ਬਜਟ ਅਤੇ ਪ੍ਰੋਵਿੰਸ਼ੀਅਲ ਬਜਟ ਹੈਲਥ ਕੇਅਰ 'ਤੇ ਖਰਚ ਹੁੰਦਾ ਹੈ, ਮੈਂ ਹੈਲਥ ਮਿਨਿਸਟਰ ਬਣ ਕੇ ਕੋਈ ਐਸੇ ਆਈਡੀਆਜ਼ ਲਿਆ ਸਕਦਾ ਜਿਹਦੇ ਨਾਲ ਕਿ ਸਾਡਾ ਹੈਲਥ ਬਜਟ ਘੱਟ ਜਾਵੇ, ਲੋਕਾਂ ਨੂੰ ਸਹੂਲਤ ਜ਼ਿਆਦਾ ਮਿਲੇ? ਜੁੜ ਗਏ ਲੋਕ, ਲੋਕਾਂ ਨੂੰ ਜੋੜ ਰਹੇ ਹੋ, ਕਾਮਨ ਡਿਨੋਮੀਨੇਟਰ ਦੀ ਗੱਲ ਕਰ ਰਹੇ ਹੋ, ਚੰਗਾ ਲੀਡਰ ਹੋਏਗਾ ਜਿਹੜੀ ਇਹ ਗੱਲ ਕਰੇਗਾ ਜਾਂ ਜਿਹੜਾ ਇਹਨੂੰ ਲਾਗੂ ਕਰੇਗਾ। ਮੈਂ ਜੀ ਗੱਲ ਕਰਨਾ ਚਾਹੁੰਦਾ GTA ਦੇ ਵਿੱਚ ਇੱਕ ਹਾਈਵੇ ਬਣਾਉਣਾ ਅਤੇ ਮੇਰਾ ਤਹੀਆ ਹੈ ਕਿ ਮੈਂ ਇੱਥੇ ਜ਼ਰੂਰ ਬਣਾਵਾਂਗਾ, ਆਈ ਵਿਲ ਡੂ ਦੈਟ, ਕਿ ਇੱਕ ਹਾਈਵੇ ਬਣਾਵਾਂ। ਸਭ ਨੂੰ ਜ਼ਰੂਰਤ ਹੈ ਹਾਈਵੇ ਦੀ, ਚੰਗਾ ਲੀਡਰ
मैं जी सिखां लई खैर ख्वाह आ, मैं जी धर्म लई करदा गा, मैं जी हिंदुआं लई आ, मैं जी क्रिश्चियन लई आ, मैं जी इंडियन लई आ, मैं जी पाकिस्तानियों लई बड़ा फायदा करावांगा, वो उन्होंने एक्सप्लॉयट कर रहा है, वो लोगों को तोड़ रहा है, वो इंटैग्रेट नहीं कर रहा, वो लीडर कदे भी चंगा काम नहीं करेगा क्योंकि तुहाडियां आइडेंटिटीज ते खेल रहा है, तुहाडियां भावनावां ते खेल रहा है। इसलिए डिपार्टमेंट इसलिए बहुत ज्यादा जरूरी है कि तुसी जिस तरह कहा, चलो धन्यवाद तुसी ऐसा सोचते हो, मैंने नहीं पता कि मैं लिबरल है या आजाद ख्याल का नहीं है, बट मैं यदा क्रेडिट अपने पेरेंट्स नूं दे दिंदा। मेरे मदर इंग्लिश के टीचर सके, ठीक है, एम ए की सी उस दौर के एम ए बी एड बड़ी वड्डी गल्ल आ, मेरे मदर इंग्लिश के टीचर भी ने, बट वो कहिंदे सीगे कि मैं इन्नी फ्लूएंटली इंग्लिश नहीं बोल सकती हजे, माय डैड यूज टू स्पीक वेरी फ्लूएंट इंग्लिश। उन्होंने छोटे होंदे सानू अपने तो दूर, क्योंकि मॉम तो पंजाब पढ़ाते सके, उत्थे मालपुर टीचर सके, तो उन्होंने सानू उत्थे भेज दिता अपने तो, बच्चे बोर्डिंग भेजना अपने तो दूर करना बड़ा जिगरा चाहिए माँ बाप लई, तो उन्होंने कहा कि पैसे भी लगते हैं, उन्होंने कहा जी चाहे पैसे भी खर्च हो चाहे कुछ भी, उन्होंने उत्थे सानू सेंट मेरीज भेज दिता कसौली कि भाई साहब इन्हों का जिहड़ा इंग्लिश का बेस है वो वधिया बन जाए थोड़ा ठीक है। उत्थे उस क्रिश्चियन स्कूल है उतर रही पहला, तो उत्थे चर्च में असं जाते रहे हैं, गुरुद्वारा साहब के बाद गए, मंदिर बाद गए, पहला तो मैं चर्च जाता रहा, और छोटे बच्चों लिए चर्च जाना इसलिए वधिया लगता है कि शू पा के अंदर चले जाओ, इतने गुरुद्वारा साहब मंदिर से शू उतारने पैंदे सीगे, उत्थे शू पा के तुसीं अंदर चले जाओ चर्च के, ठीक है, कोई तुहाडी होनी है एग्जाम होना है तो चर्च में प्रेयर करके जाना, वो क्योंकि बाकी करते थे असं भी करते थे, सानू पढ़ाया कि नहीं सिस्टर विक्टोरिया ने सिस्टर लीजा ने सानू, उन्होंने क्रिश्चियन नंस ने पढ़ाया साढ़े लिए, तो उही उन्हों का पहनावा उन्होंने नंस का उन्हों का पहनावा साढ़े लिए तो पहला एक्सपोजर टू रिलीजन कह लो जो कुछ कह लो वो क्रिश्चियन रिलीजन से। अच्छा हुण उत्थे रहण दे कारण सानू यह पता लग गया भी क्रिश्चियन कल्चर की है, इन्हां दी की वैल्यूज ने, की सिस्टम है। साढ़े तीन महीने छुट्टियां होंदियां सी क्रिसमस दियां, हालांकि क्रिसमस नहीं, कारण यह सीगा कुछ स्नोफॉल हुंदी सी साढ़े कसौली, जिहड़े लोग उत्थे रहे ने वो सारे जाणदे चंगी तरह कि डिसंबर जनवरी फरवरी सानू तीन महीने दियां छुट्टियां हुंदियां सी छोटे हुंदे जदे स्कूल सीगे, ठीक है, साड़ी पहली मार्च में दोबारा सैशन शुरू हुंदा सी, फस्ट दिसंबर नूं छुट्टियां तीन महीने दियां कि जी क्रिसमस वेकेशन करे जाओ मौजा करो, वो तीन महीने असीं पंजाब आना, उत्थे आ के असीं पंजाबी सीखनी, उत्थे आ के जब असीं पंजाब आना अपने मदर को आना तीन महीने लिए मिलने लिए, तो फिर असीं पंजाबी सीखनी, कि अदरवाइज उत्थे उत्थे तो साड़ी स्कूल का रूल बड़ा क्लीयर सीगा कि तुसीं सिर्फ इंग्लिश बोल सकते हो, हिंदी पंजाबी का तो कोई कम ही नहीं है, ना हिंदी ना पंजाबी, फॉरगेट अबाउट एनीथिंग, यू ओनली तुसीं सिर्फ अंग्रेजी बोलनी है उत्थे, ठीक है। अच्छा हुण असीं इस काम दे विच साडे पेरेंट्स की सोच सी या थोड़ा जिहा असीं लकी रह गए, हुण मुद्दे ते आना इंटीग्रेशन क्यों जरूरी है। एक एक एग्जाम्पल होर क्विकली दे दवां, अजमल कसाब वॉज नॉट दैट फॉर्चुनेट, अजमल कसाब पाकिस्तान के एक ऐसे घर के पैदा होया कि उन्हें अपने फादर तो ईदी मंगी, वो फादर को नहीं होने उन्हें पैसे रिसोर्स नहीं सके, उन्हें ईदी नहीं दी, उन्हें कहा भी ठीक है पैसे नहीं मिल रहे कम नहीं मिल रहा, वो बंदा डिसओरियंटेड सेगा, वो जाके इन्हों के लश्कर तौयबा वाले हत्थे चढ़ गया, यह हाफिज सईद वर्गे टैररिस्ट, इन्हों मैं खुल के टैररिस्ट ही कहना, यह हाफिज सईद वर्गे टैररिस्ट के हत्थे चढ़ गया, तो उन्हें चा के उन्होंने पुठे काम च लगा दिता, तो वह बेचारा इतने आ गया, उन्हें टैररिस्ट अटैक शामिल हो गया बेचारा, तो वह फिर असी उन्होंने पकड़ के तो असी कहने जी असी तेन हूँ फांसी लानी है। पर असलीयत की है मेरे बेच और अजमल कसाब च फर्क की है, सर मेरे हालात थोड़े जे ठीक सके, थोड़े जे ज्यादा नहीं थोड़े जे ठीक सी, मेरे पेरेंट बहुत हार्डवर्किंग सके, मेहनत की उन्होंने, तो उन्होंने सानू थोड़ी जी तालीम दे दी, तो तुम जिदा कह रहे हो गुरदीप जी कि तुम लिबरल, साड़ी सोच थोड़ी जी वक्री हो गई, वो बेचारे अजमल कसाब के हालात थोड़े जे ठीक नहीं सके, वो बेचारा टैररिस्ट बन गया, हुण मेरे अर्गा कहिंदा कि मैं तेनू फांसी लानी है, असी तेनू जान तो मार देना, किड्डी गलत गल है। वाए असी उन्होंने सोसायटी इंटैग्रेट नहीं कर सके, वो पाकिस्तान की प्रॉब्लम है खैर, या इंडिया के भी हजारों लोग ऐसे ने जिन्होंने असं सोसायटी इंटैग्रेट नहीं कर पाने। हर बंदे का हक है, हर बंदे का बुनियादी हक है कि तुम उन्हें चंगी पढ़ाई दो, चंगी तालीम दो, चंगी नौकरी दवो, चंगा उन्हें खाना मिले, वो अपने बच्चों की वधिया टेक कर सके, टेक केयर कर सके, हर बंदे का बुनियादी हक है ना, पर तुम उन्होंने नहीं कर सके, इस कारण उत्थे इंडिया के जिहड़े क्राइम क्रिमिनल ने सारे, कोई क्रिमिनल बन गया इंडिया च, कोई टैररिस्ट बन गया, कोई पाकिस्तान च टैररिस्ट बन गया, कोई क्रिमिनल बन गया, लेकिन अज जब असं इन्हां मुल्कां च आ गए हैं, आर यू डूइंग एनी वेटिंग प्रोसैस ओवर देयर? द आंसर इज नो। What sort of vetting process are you doing when you give these guys immigration? अच्छा जी तुहाडी डिग्री है, अच्छा तुसी आ जाओ, चलो जी। उस तो बाद पेरेंट्स भी आ गए, अच्छा जी पेरेंट्स के नाल जिहड़े डिपेंडेंट है वह भी आ गए सारे बंदे, वह जब इत्थे पहुँचते हैं इन्हां मुल्कां च पहुँचते हैं, ठीक है, जब तुसी उन्हां नूं इन्हां मुल्कां च लैके आओ, वैल्यूज तो डिफरेंट ने, इंडिया दीआं जिहड़ीआं वैल्यूज ने और कैनेडा दीआं वैल्यूज, वैसटर्न वैल्यूज डिफरेंट ने, ठीक है। हुण जदों इंडिया तो सारे लोग आ गए ने, कोई गलत गल नहीं है, उन्होंने आके अपनी रोजगार की तलाश च लग गया, कोई जिथे नौकरी मिली फैक्ट्री च मिल गई कर लिया, फर्ज कर लो उतो एक लड़का या लड़की आते हैं, एक लड़का 17 साल का एक लड़की 16 साल की, इमीग्रेशन हो गई क्यों जी पेरेंट्स से डिपेंडेंट से, ठीक है जी। वो जब 17 साल के 16 साल के बच्चे इतने आए, वो आके उन्होंने कहा चल भाई जिथे भी कितने स्कूल कल बनता है कर ला, नहीं तो कोई नौकरी कर ला, गुटे मॉडर्न से लग जा या फैक्ट्री च लग जा कम कर, असी बेस पेरेंट्स आए जी बेसमेंट च रहे हैं असी, और सही गल है उन्होंने सोच कोई गलत नहीं है कि असी बेसमेंट चो निकलना है हूँ असी करना है, उन्होंने मेहनत कीतियां तरक्कियां कीतियां, उन्होंने मेहनत और तरक्की यह है कि असी बेसमेंट चो निकल के अपना घर बना लिया, असी अपनी गड्डिया बाहर खड़िया कर लिया, लड़की जी 17 साल की सी, मैं एक हाइपोथेटिकल सिचुएशन दे रहा जी, मैं सिचुएशन दे रहा इट हैज नो रिजेंबलेंस विद एनी लिविंग और डेड, एक किसी का मैं एग्जाम्पल नहीं दे रहा, मैं बिल्कुल हाइपोथेटिकल सिचुएशन दे रहा, कोई किसी को ना मिलावे, लड़की 17 साल की सी, लड़का 16 साल का सगा, पेरेंट्स ने जिन्ना क पढ़ा होया पढ़ाता, बाकी जी चलो जी कुड़ी ने स्पॉन्सर किया लड़की ने, असी बेसमेंट चो निकल के बड़ा घर ले लिया, गड्डिया ले लिया, लड़की का विह कर दिता, लड़के का भी विह करता, इंडिया तो कुड़ी लैं उसके लिए, दिस इज जस्ट इस तरह ही चलता ना सिस्टम सारा। हुण उहदे विच उह जिहड़े लड़का लड़की है उन्हां दा की दोष है, क्योंकि वह इंडिया उन्होंने स्कूलिंग इंडिया तो की है थोड़ी बहुत नहीं की, इतने आके जो पेरेंट्स ने कहा ठीक है लड़की का जिथे विह हो गया ठीक है, लड़का इंडिया तो जब लड़की लैके आया क्योंकि इंडियन स्टाइल चल रहा काम, उन्हें आके थप्पड़ थुप्पड़ भी मारने, इंडिया भी डैडी मारता रहा है, डैडी साढ़े मम्मी ने थप्पड़ मारता सगा, तो मैं भी इतने आके दो थप्पड़ मार रहे हैं, कनेडियन वैल्यूज की है मैं इस तो की लेना देना, ठीक है नी। वो चलो पुलिस फड़ के लै गई एक दो बारी, चलो छुट गए बेल पर छुट गए, बाद घर वाली आके दो दबके होर मारे कि तू बच्चा होया तू रहना कि नहीं रहना, तू अपने माँ प्यो स्पॉन्सर किया तू रहना कि नहीं रहना, इतने तेरे पेरेंट्स की स्पॉन्सरशिप हुई है वो बंद करा दूंगा, चुप चाप थप्पड़ खाई चल इतने घर बैठ के आराम के, ठीक है। फिर आप भी उत्थे जब इंडिया भी गए सी उत्थे भी डोरी सिस्टम हजे भी चली जा रहा है डोरी सिस्टम। फस्ट चीज जी मैं कहांगा शायद थोड़ी जी सख्त लगे, पहली चीज यह है कि जब इंटीग्रेशन डिपार्टमेंट होएगा यस यस दे विल डू द वेटिंग प्रोसैस, दे हैव टू डू द वेटिंग प्रोसैस, और तुहानू असी सिटीजनशिप लैने एक टैस्ट देना पैंदा ना सिटीजनशिप का, एक टैस्ट देना पैंदा, बिना टैस्ट तो असी सिटीजनशिप नहीं मिलती, लेकिन एक बंदे नू जब तुसी इस कंट्री दे विच लैके आ रहे हो तुसी उहदी अंग्रेजी का टैस्ट कर रहे हो कि असी IELTS का टैस्ट लै लांगे जी असी तुहाडी इंग्लिश किन्नी फ्लूएंसी है, वह तो तुसी टैस्ट लै रहे हो, तुसी उहदे पॉइंट सिस्टम तो बनाए हुए ने कि जी तुहाडी क्वालिफिकेशन किन्नी है तुहाडी उम्र किन्नी है उहदे मुताबिक पॉइंट सिस्टम है ना, लेकिन जिहड़ा बंदा फैमिली च आ गया कितें भी आ गया ईवन किस स्किल्ड कैटेगरी च आवे एक स्टैंडर्ड वैटिंग प्रोसैस जरूर बनाओ कि भाई साहब जब तुसी इत्थे आना हैगा आ चीज़ा इन्हें कनेडियन वैसटर्न वैल्यूज ने उहदा एक स्टैंडर्ड क्राइटेरिया बनाओ और फिर वैटिंग प्रोसैस उन्हां मुल्कों तो शुरू करो उत्थों जब तुसी उन्हें लैके आना है वह वैटिंग प्रोसैस उन्होंने शुरू करो इंटेग्रेशन का काम होएगा वह ताही इस डिपार्टमेंट के नाल ही जोड़ दो ना इमीग्रेशन सिटीजनशिप रेफ्यूजीज एंड इंटेग्रेशन डिपार्टमेंट कि भाई साहब जब तुसी इत्थे आना है इन्हां कंट्रीज दे विच आ सिस्टम है तुसी ए चीज़ों का ख्याल रखना है एंड वेरी स्ट्रेटेजिकली आ थोड़ी देर पहला बनारसी साहब ने क्या खूबसूरत सवाल पूछा डेमोक्रेसी में धर्म की दखलंदाजी होनी चाहिए कि नहीं होनी चाहिए एबसोल्यूटली नॉट उन्होंने उत्थे ही समझा दो कि भाई साहब पॉलिटिक्स के धर्म का इतने कोई कम नहीं है तुसी उन्होंने जिथे जो सिटीजनशिप ओथ लेने कैनेडा आने तो पहला उन्होंने ओथ दवाओ कि भाई साहब जब तुसी इन्हां मुल्कां च आना हैगा ठीक है तो तुसी इत्थे आ साडियां वैल्यूज ने इन्हां नूं तुसी एक्सैप्ट कर दिओ तो असी तुहानूं बुलाने हैं जे तुसी इन्हां नूं एक्सैप्ट नहीं करदे तो तुसी अपनी कंट्री च रहो। मैं उसे एग्जाम्पल से वापस चले जाना 17 साल का लड़के जब यह पूछा जाएगा जी हाँ जी कल जो तुहाडा विआह हो गया तुसी अपनी वाइफ नूं मार्केटाइज नहीं करनी इत्थे जेंडर इक्वैलिटी है तो उत्थे जे फॉर्म से लिख दिंदा नहीं जी नहीं मेरा तो धर्म मैनूं दसदा है कि मैं ज्यादा वधिया हैगा वह कहणगे ठीक है इंडिया जी रहो फिर स्टे इन इंडिया पंजाब जी रहो फिर जे तुसी इहनूं नहीं मानते यस यू हैव टू एक्सैप्ट दैट तुहानूं इहनूं एक्सैप्ट करना पएगा ते इह साडियां वैसटर्न वैल्यूज ने जे तुसी आना चाहते हो तो आ जाओ। फ्रीडम ऑफ स्पीच की है उन्होंने एक पूरा लैक्चर दे उत्थे कि फ्रीडम ऑफ स्पीच की है बोलने की आजादी का मतलब की अद्धे लोगों को पता ही नहीं है कि फ्रीडम ऑफ स्पीच की है बोलने की आजादी की है कित्थे तुहाडे हक शुरू होंदे ने कित्थे जाके तुहाडे हक खत्म होंदे ने। एनीवे इसे यह लंबा टॉपिक है किस दिन फिर डिटेल दे विच इहदे बारे गल जिहड़ी है वह जरूर करांगे। गुरमेल सिंह जी तुसीं आउंदे हो गुरमेल सिंह जी गो अहैड
मॉर्निंग जी
सत श्री अकाल जी गुड मॉर्निंग सर।
अच्छा सर गल ये अभी जी आप इंटीग्रेशन की गल करते हैं मेरी निगाह दे विच ना इहदे पिछे भी जे कोई देखो इंडिया दे विच जे आपां लाउने आ उत्थे भी 90% धर्म है इहदे पिछे जे कोई नहीं हुंदा ठीक है ना ते 10% आपां फाइनैंशियली कह सकते हैं भी फाइनैंशियली कारण हैगे आ है ना
ਪਰ ਇੱਥੇ ਸੰਸਾਰੀ 100% ਹੀ ਧਰਮ ਆ ਨਾ ਇਹਦੇ ਪਿੱਛੇ ਜੇ ਕੋਈ ਨਹੀਂ ਹੁੰਦਾ ਠੀਕ ਆ ਸਾਨੂੰ ਅੱਜ ਪਤਾ ਵੀ ਆਉਣ ਵਾਲੀ ਜਨਰੇਸ਼ਨ ਆ ਉਹਨੇ ਇੱਥੇ ਰਹਿਣਾ ਹਨਾ ਇਹ ਧਰਤੀ ਤੇ ਰਹਿਣਾ ਤੇ ਉਹਦੇ ਕਰਕੇ ਸਾਡੀ ਤਾਂ ਜਾਨ ਵੀ ਨਿਸ਼ਾਵਰ ਆ ਇਹ ਧਰਤੀ ਲਈ ਠੀਕ ਆ ਨਾ ਕਿਉਂਕਿ ਸਾਨੂੰ ਪਤਾ ਆਉਣ ਵਾਲੀ ਜਨਰੇਸ਼ਨ ਗਾ ਉਹਦੀ ਜਨਰੇਸ਼ਨ ਜੇ ਅਸੀਂ ਇਹ ਧਰਤੀ ਨੂੰ ਸਵਾਰਾਂਗੇ ਤਾਂ ਉਹ ਤਾਂ ਹੀ ਕੈਨੇਡਾ ਸਵਰਗ ਬਣ ਰਹਿ ਸਕਦਾ ਹਨਾ ਤੇ ਪਰ ਜੇ ਕੋਈ ਬੰਦਾ ਇਹ ਸੋਚਦਾ ਵੀ ਮੈਂ ਇੱਥੋਂ ਪੈਸੇ ਲੈ ਕੇ ਮੈਂ ਬੈਕ ਕੰਟਰੀ ਜਿੱਥੋਂ ਆਇਆ ਮੈਂ ਉੱਥੇ ਹੀ ਚਲੇ ਜਾਣਾ ਹਨਾ ਤੇ ਫਿਰ ਉਹਨੇ ਤਾਂ ਉਹ ਤਾਂ ਦੇਸ਼ ਬਾਰੇ ਸੋਚ ਹੀ ਨਹੀਂ ਸਕਦਾ ਜਿਹੜੀ ਧਰਤੀ ਤੋਂ ਉਹ ਕਮਾ ਰਿਹਾ ਹਨਾ ਤੇ ਉਹਨੇ ਤਾਂ ਇੰਟੀਗ੍ਰੇਸ਼ਨ ਉਹ ਤਾਂ ਬਹੁਤ ਦੂਰ ਆ ਜੀ ਆ ਚੀਜ਼ ਤੋਂ ਉਹਦੇ ਕਰਕੇ ਵੀ ਮੇਰੀ ਨਿਗ੍ਹਾ ਦੇ ਵਿੱਚ ਜੁਦਵੀਰ ਜੀ ਆਪਾਂ ਨੂੰ ਵੀ ਨਾ ਕਈ ਕੰਟਰੀਆਂ ਦੇ ਵਿੱਚ ਇੱਥੇ ਮਿਲਟਰੀ ਆ ਜਿਹੜੀ ਮਿਲਟਰੀ ਸਰਵਿਸ ਜ਼ਰੂਰੀ ਆ ਨਾ ਕਈ ਕੰਟਰੀਆਂ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਇਹ ਦੇਸ਼ ਨਾਲ ਜੋੜਨ ਲਈ ਨਾ ਇੱਥੇ ਵੀ ਜਿਹੜੀ ਮਿਲਟਰੀ ਸਰਵਿਸ ਆ ਉਹ ਸਕੂਲ ਲੈਵਲ ਤੋਂ ਜ਼ਰੂਰੀ ਕਰ ਦੇਣੀ ਚਾਹੀਦੀ ਆ ਜਿਵੇਂ ਆਪਾਂ ਨੇ NCC ਹੁੰਦੀ ਸੀ ਨਾ ਇੰਡੀਆ ਦੇ ਵਿੱਚ ਤੇ ਹੋਰ ਕੰਟਰੀਆਂ ਦੇ ਵਿੱਚ ਵੀ ਜਿਵੇਂ ਆਪਾਂ ਸਵਿਟਜ਼ਰਲੈਂਡ ਆ ਉੱਥੇ ਤਾਂ ਬਹੁਤ ਜ਼ਰੂਰੀ ਆ ਨਾ ਤੇ ਮੇਰੇ ਹਿਸਾਬ ਨਾਲ ਇਹ ਕਰ ਦੇਣਾ ਚਾਹੀਦਾ ਜੀ ਇਹ ਫਿਰ ਥੋੜ੍ਹਾ ਬਹੁਤਾ ਕੰਟਰੀ ਬਾਰੇ ਬੱਚੇ ਸੋਚਣ ਲੱਗਣਗੇ ਥੈਂਕ ਯੂ ਜੀ
ਥੈਂਕ ਯੂ ਸਰ ਨੋਟ ਅ ਬੈਡ ਆਈਡੀਆ ਸਰ ਨੋਟ ਅ ਬੈਡ ਆਈਡੀਆ ਦਿਸ ਕੁਡ ਬੀ ਪਾਰਟ ਆਫ ਇੰਟੀਗ੍ਰੇਸ਼ਨ ਜੋ ਤੁਸੀਂ ਕਿਹਾ ਹੈਗਾ ਨਾ ਦਿਸ ਕੁਡ ਬੀ ਵਨ ਪਾਰਟ ਆਫ ਇੰਟੀਗ੍ਰੇਸ਼ਨ ਜਿਹੜੀ ਤੁਸੀਂ ਕਹਿ ਰਹੇ ਹੋ ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਸੁਖਵਿੰਦਰ ਜੀ ਜੀ ਤੁਸੀਂ ਆਉਂਦੇ ਰਹੋ ਗੋ ਹੈਡ ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ ਸੁਖਵਿੰਦਰ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਆ ਰਹੀ ਜੀ ਮੇਰੀ ਟਰਨ ਆ ਜੀ
ਹਾਂਜੀ ਤੁਹਾਡੀ ਟਰਨ ਗੋ ਹੈਡ ਹਾਂਜੀ
ਜੁਦਵੀ ਜੀ ਆਪਾਂ ਪਹਿਲਾਂ ਇੱਕ ਵਾਰੀ ਸਬਕ ਸਿੱਖ ਦੇ ਚੁੱਕੇ ਹਾਂ ਆਪਾਂ ਇੰਡੀਜਨਸ ਪੀਪਲ ਜਿਹੜੇ ਕੈਨੇਡੀਅਨ ਉਹਨਾਂ ਨੂੰ ਜੋੜਨ ਦੇ ਲਈ ਡਿਪਾਰਟਮੈਂਟ ਬਣਾਇਆ ਸੀ ਉਹ ਦੇਖ ਲਓ ਕਿੰਨਾ ਕੁਛ ਹੋਇਆ ਅੱਜ ਤੱਕ ਉਹ ਚੱਕਰ ਚੱਲਣ ਡਿਆ ਆ ਮਾਫੀ ਮੰਗਵਾ ਕਰੋ ਸਾਰਾ ਉਹ ਕਿੰਨੀ ਇਹ ਪੋਲਿਟਿਕਸ ਹੋ ਰਹੀ ਹੈ ਉਹਦੇ ਉੱਤੇ ਠੀਕ ਹੋਇਆ ਗਲਤ ਹੋਇਆ ਔਰ ਇਹ ਪੁਰਾਣੀ ਗੱਲ ਉਹ ਤੋਂ ਸਬਕ ਸਿੱਖਣਾ ਚਾਹੀਦਾ ਧੱਕੇ ਨਾਲ ਕਿਸੇ ਨੂੰ ਜੋੜ ਨਹੀਂ ਸਕਦੇ ਔਰ ਜੁੜਦੇ ਰਹੇ ਆ ਸਾਡੇ ਅਸੀਂ ਹੌਲੀ ਹੌਲੀ ਜੁੜਦੇ ਰਹੇ ਹਾਂ ਮੇਰੇ ਹਿਸਾਬ ਨਾਲ ਕੋਈ ਜੁੜਨ ਦੀ ਲੋੜ ਹੀ ਨਹੀਂ ਆਪਣੇ ਆਪ ਹੀ ਜੁੜਨਾ ਇੰਟੀਗ੍ਰੇਸ਼ਨ ਤੁਸੀਂ ਇੱਕ ਦਿਨ ਕਹਿੰਦੇ ਜੀ ਕਿੰਨੇ ਕੁ ਬੱਚੇ ਆ ਜਿਹੜੇ ਗੁਰਦੁਆਰੇ ਜਾਂਦੇ ਆਪਣੇ ਆਪ ਕਿੰਨੇ ਕੁ ਮੰਦਰਾਂ 'ਚ ਜਾਂਦੇ ਆ ਅਗਲੀ ਜਨਰੇਸ਼ਨ ਵਾਲੇ ਉਹ ਜੁੜ ਹੀ ਰਹੇ ਆ ਹੌਲੀ ਹੌਲੀ ਇਹ ਪਿਛਲੀਆਂ ਬਿੱਲੀਜ਼ ਜਿਹੜੀਆਂ ਮੈਨੂੰ ਲੱਗਦਾ ਉਹ ਆਪਣੇ ਆਪ ਹੀ ਚੇਂਜ ਹੋ ਰਹੀਆਂ ਕੋਈ ਇੱਦਾਂ ਦੀ ਲੋੜ ਨਹੀਂ ਦੇਖ ਦੇਖ ਕੇ ਸਾਰਾ ਕੁਛ ਇਹਦਾ ਦੂਜੀ ਗੱਲ ਆਪਾਂ ਇਹ ਕੌਣ ਡਿਸਾਈਡ ਕਰੂਗਾ ਵੈਲਿਊਜ਼ ਇਹਨਾਂ ਦੀਆਂ ਵਧੀਆ ਜਾਂ ਸਾਡੀਆਂ ਮਾੜੀਆਂ ਇਹ ਵੈਲਿਊ ਤਾਂ ਮੇਰੇ ਹਿਸਾਬ ਨਾਲ ਕੰਟਰੀ ਦੇ ਵਿੱਚ ਜੋ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਬਣਦੀਆਂ ਕੱਲ੍ਹ ਹੀ ਢੁੱਲਾ ਸਾਹਿਬ ਨਾਲ ਗੱਲ ਹੁੰਦੀ ਕਹਿੰਦੇ ਅੱਗੇ ਇੱਥੇ ਵਾਲੀ ਡੈਮੋਕ੍ਰੇਸੀ ਉਹ ਨਹੀਂ ਸਾਡੇ ਇੰਡੀਆ 'ਚ ਹੋਰ ਆ ਇੱਥੇ ਹੋਰ ਆ ਡੈਮੋਕ੍ਰੇਸੀ ਤਾਂ ਸੇਮ ਹੀ ਆ ਜੀ ਆਪਾਂ ਉੱਥੇ ਮਿਸਟਰ ਜਿਹੜੇ ਸਾਰੇ ਪਾਵਰਫੁਲ ਕਰਤੇ ਇੰਸਟੀਟਿਊਸ਼ਨ ਖਤਮ ਕਰ ਦਿੱਤੇ ਉੱਥੇ ਵੀ ਜਾਂ ਇੱਥੇ ਵੀ ਸਾਰੇ ਇਸੇ ਕਰਕੇ ਹੈਗੀਆਂ ਵੈਲਿਊਜ਼ ਕਿਉਂਕਿ ਇੱਥੇ ਇੰਸਟੀਟਿਊਸ਼ਨ ਸਟਰੋਂਗ ਆ ਇੱਥੇ ਇਨਫੋਰਸਮੈਂਟ ਏਜੰਸੀ ਜਿਹੜੀਆਂ ਉਹ ਸਟਰੋਂਗ ਉਹਨਾਂ 'ਚ ਕੋਈ ਦਖਲ ਦਾ ਜੀ ਨਹੀਂ ਸਾਰੇ ਅਸੀਂ ਸਾਰੇ ਡਰਦੇ ਰੂਲ ਫੋਲੋ ਕਰਦੇ ਹਾਂ ਵੈਲਿਊਜ਼ ਆਪਣੇ ਆਪ ਡੰਡੇ ਦੇ ਨਾਲ ਬਣ ਰਹੀਆਂ ਔਰ ਉੱਥੇ ਅਸੀਂ ਸਾਰਾ ਕੁਛ ਆਪਣੀ ਜੇਬ 'ਚ ਪਾਵਰਫੁਲ ਮੰਤਰੀਆਂ ਨੇ ਉੱਥੇ ਸਾਰੇ ਜਿਹੜੇ ਮਹਿਕਮੇ ਆ ਉਹ ਸਾਰੇ ਡਿਲੂਟ ਕੀਤੇ ਪਏ ਉਹਨਾਂ ਦੀਆਂ ਪਾਵਰਾਂ ਨਹੀਂ ਇਸ ਕਰਕੇ ਵਰਕ ਨਹੀਂ ਹੋ ਰਿਹਾ ਸਾਰਾ ਸਿਸਟਮ ਪੈਰਾਲਾਈਜ਼ ਆ ਸਿਸਟਮ ਤਾਂ ਮੇਰੇ ਹਿਸਾਬ ਨਾਲ ਡੰਡੇ ਨਾਲ ਹੀ ਬਣਦਾ ਜੀ ਇੱਕ ਸਾਰੇ ਜਿਹੜੇ ਇੰਸਟੀਟਿਊਸ਼ਨ ਆ ਉਹਨਾਂ ਨੂੰ ਪ੍ਰੋਪਰ ਅਟੋਨਮੀ ਦਿੱਤੀ ਹੈ ਫਿਰ ਹੁੰਦਾ ਨਾ ਕਿ ਅਸੀਂ ਕਿਸੇ ਨੂੰ ਪੜ੍ਹਾ ਕੇ ਸਮਝਾ ਕੇ ਉਹ ਮੈਨੂੰ ਲੱਗਦਾ ਬੜਾ ਔਖਾ ਔਰ ਉਹ ਡੈਮੋਕ੍ਰੇਸੀ ਹੁਣ ਮੈਨੂੰ ਲੱਗਦਾ ਇੱਥੇ ਵੀ ਤਾਂ ਸੇਮ ਹੀ ਆ ਇੱਥੇ ਵੀ ਆਪਾਂ ਧਰਮ ਦੀ ਗੱਲ ਕਰਦੇ ਹਾਂ ਆਹ ਕਰ ਦਾਂਗੇ ਤੁਹਾਡੇ ਲਈ ਆਹ ਬਣਾ ਦਾਂਗੇ ਇੱਥੇ ਵੀ ਸਾਨੂੰ ਗਵਰਨਮੈਂਟ ਦਿੱਤੀਆਂ ਨਹੀਂ ਆਹ ਮਾਫ਼ ਕਰ ਦਾਂਗੇ ਉਹ ਤੁਹਾਨੂੰ ਫ੍ਰੀ ਦੇ ਦਾਂਗੇ ਆਹ ਫ੍ਰੀ ਦੇ ਦਾਂਗੇ ਮੁੜ ਕੇ ਮੈਨੂੰ ਲੱਗਦਾ ਡੈਮੋਕ੍ਰੇਸੀ ਸਾਰੇ ਇੱਕ ਬਹੁਤੇ ਮੁਲਕਾਂ 'ਚ ਫੇਲ ਹੀ ਆ ਇਨਕਲੂਡਿੰਗ ਇੱਥੇ ਵੀ ਮੈਨੂੰ ਲੱਗਦਾ ਕਾਫ਼ੀ ਹੱਦ ਤੱਕ ਕਿਉਂਕਿ ਸਾਨੂੰ ਓਨੀ ਕੁ ਆਜ਼ਾਦੀ ਆ ਮਹੀਨੇ ਕੁ ਤੱਕ ਕਿ ਵੋਟ ਆਪਾਂ ਜਦ ਤੱਕ ਵੋਟਾਂ ਪਾ ਲਈਆਂ ਉਹ ਤੋਂ ਬਾਅਦ ਸਾਨੂੰ ਕੋਈ ਨਹੀਂ ਪੁੱਛਦਾ ਉਨੇ ਦਿਨ ਹੀ ਸਾਨੂੰ ਪੂਰੀ ਫਰੀਡਮ ਹੁੰਦੀ ਹੈ ਵੋਟ ਜਿਹਨੂੰ ਮਰਜ਼ੀ ਵਜੇ ਬਸ ਇੰਨੀ ਆਜ਼ਾਦੀ ਫਿਰ 5 ਸਾਲ ਦੇਖੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਮੈਨੂੰ ਤਾਂ ਲੱਗਦਾ ਚਾਈਨਾ ਸਾਡੇ ਨਾਲੋਂ ਬੈਟਰ ਆ ਔਰ ਅਮਰੀਕਾ ਨੂੰ ਵੀ ਬੈਟਰ ਆ ਕਿਉਂਕਿ ਉਹ ਅਸੀਂ ਕਹਿੰਦੇ ਉਹਨਾਂ ਦੀ ਡੈਮੋਕ੍ਰੇਸੀ ਉਹਨਾਂ ਦਾ ਸਿਸਟਮ ਬੜਾ ਮਾੜਾ ਉਹ ਆਪਣੇ ਬੜਾ ਗਰੋ ਕਰ ਰਹੇ ਉਹ ਲੋਕਾਂ ਕੋਲ ਪੈਸੇ ਬੜਾ ਆ ਰਿਹਾ ਉਹ ਦੇ ਆਰ ਕ੍ਰੀਏਟਿੰਗ ਇੰਪਲੋਇਮੈਂਟ ਆਲ ਓਵਰ ਦਾ ਵਰਲਡ ਤੇ ਇਹ ਕੌਣ ਡਿਸਾਈਡ ਕਰੂਗਾ ਕਿ ਆਹ ਸਿਸਟਮ ਮਾੜਾ ਤੇ ਆਹ ਚੰਗਾ ਮੈਨੂੰ ਲੱਗਦਾ ਹਰ ਕੰਟਰੀ ਦਾ ਵੀ ਕਿਸੇ ਹੋਰ ਸਿਸਟਮ ਨੂੰ ਵੀ ਆਪਾਂ ਵਧੀਆ ਕਹਿ ਸਕਦੇ ਹਾਂ ਮੈਨੂੰ ਤਾਂ ਲੱਗਦਾ ਸਾਰੀ ਇੰਪਲੀਮੈਂਟੇਸ਼ਨ ਦੀ ਆ ਕਿ ਇਹ ਸਾਰਾ ਧਰਮ ਤੇ ਨਹੀਂ ਮੈਨੂੰ ਲੱਗਦਾ ਸਾਰੇ ਸਾਡੇ ਪੋਲੀਟੀਕਲ ਬੰਦੇ ਹੀ ਸਾਰਾ ਇਹ ਕੰਮ ਖਰਾਬ ਕਰਦੇ ਆ ਧਰਮ ਤੇ ਮੈਨੂੰ ਲੱਗਦਾ ਬਾਅਦ 'ਚ ਆਉਂਦਾ ਤੇ ਵੈਲਿਊ ਸਿਸਟਮ ਮੈਨੂੰ ਲੱਗਦਾ ਉੱਥੇ ਹੀ ਖਰਾਬ ਹੋਏ ਨੇ ਜਦੋਂ ਦਿਖਲ ਹੁੰਦਾ ਜੀ ਸਾਰਾ ਸਿਸਟਮ ਹੀ ਗਲਤ ਹੋਏਗਾ ਔਰ ਸਾਰਾ ਕੰਮ ਹੀ ਖਰਾਬ ਹੁੰਦਾ ਇੰਡੀਆ ਵਿੱਚ ਤੁਸੀਂ ਪੁਲਿਸ ਨੂੰ ਅਟੋਨਮੀ ਦੇ ਦਿਓ ਜੁਡੀਸ਼ਰੀ ਨੂੰ ਦੇ ਦਿਓ ਹੋਰ ਸਾਰੇ ਮਹਿਕਮੇ ਅਟੋਨਮਸ ਕਰ ਦਿਓ ਇਹ ਸਾਰੀ ਕਰਪਸ਼ਨ ਦਿਨਾਂ 'ਚ ਖਤਮ ਹੋ ਜਾਊਗੀ ਉੱਥੇ ਤਾਂ ਹੀ ਨਹੀਂ ਹੁੰਦੀ ਸਾਰਾ ਕੰਮ ਕਿਉਂਕਿ ਸਾਰਾ ਕੁਛ ਹੀ ਇੱਦਾਂ ਚੱਲਣ ਡਿਆ ਤੇ ਮੇਰਾ ਤਾਂ ਇਹ ਵਿਚਾਰ ਆ ਜੀ ਕਿ ਮਹਿਕਮਾ ਬਣਾਉਣ ਦੇ ਨਾਲ ਕੁਛ ਨਹੀਂ ਹੁੰਦਾ ਕਿਉਂਕਿ ਇੱਥੇ ਕੈਨੇਡਾ 'ਚ ਤਾਂ ਦੇਖ ਹੀ ਲਿਆ ਇਹਨਾਂ ਨੇ ਇੰਡੀਜਨਸ ਲੋਕਾਂ ਨੂੰ ਜੋੜਨ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਬੜਾ ਕੁਛ ਔਰ ਅੱਜ ਤੱਕ ਸਾਰਾ ਕੁਛ ਸਾਰੀਆਂ ਗਵਰਨਮੈਂਟਾਂ ਹੁਣ ਤੱਕ ਮਾਫੀਆਂ ਮੰਗ ਰਹੀਆਂ ਕਿ ਅਸੀਂ ਗਲਤ ਕੀਤਾ ਇੱਕ ਨਵਾਂ ਸਿਲਸਿਲਾ ਫਿਰ ਸ਼ੁਰੂ ਕਰਕੇ ਮੈਨੂੰ ਲੱਗਦਾ ਫਿਰ ਉਹ ਸੇਮ ਉੱਥੇ ਜਾ ਕੇ ਖੜੇ ਹੋਣਾ ਸੀ। ਥੈਂਕ ਯੂ ਜੀ, ਮੈਨੂੰ ਤਾਂ ਇਹਦਾ ਲੱਗਦਾ, ਤੁਸੀਂ ਦੱਸ ਸਕਦੇ ਇਹਦੇ ਬਾਰੇ।
ਠੀਕ ਹੈ ਸੁਖਮਿੰਦਰ ਜੀ, ਮੈਨੂੰ ਇਸ਼ਾਰਾ ਹੋ ਰਿਹਾ ਬ੍ਰੇਕ ਦਾ, ਉਸ ਤੋਂ ਬਾਅਦ ਸਹੀਦ ਸਾਹਿਬ ਨੂੰ ਵੀ ਲੈਣਾ, ਵਿਰਕ ਸਾਹਿਬ ਨੂੰ ਵੀ, ਬਾਕੀ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਲੇਕਿਨ ਮੈਨੂੰ ਬ੍ਰੇਕ ਦਾ ਇਸ਼ਾਰਾ ਹੈਗਾ, ਮੈਂ ਬ੍ਰੇਕ ਲੈ ਲਵਾਂ, ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਹੈ ਜੇ ਇਹਦਾ ਜਵਾਬ ਅੱਜ ਦੇਵੋਗੇ ਤਾਂ ਠੀਕ ਹੈ, ਨਹੀਂ ਤਾਂ ਕੱਲ੍ਹ ਸਵੇਰੇ ਪਹਿਲਾਂ ਤਾਂ ਹੈਡਲਾਈਨਸ ਦੇਵਾਂਗੇ ਕਿਉਂਕਿ ਅੱਜ ਹੈਡਲਾਈਨ ਸਾਡੀਆਂ ਵਿੱਚ ਹੀ ਰਹਿ ਗਈਆਂ ਨੇ। ਸੋ ਕੱਲ੍ਹ ਸਵੇਰੇ 10 to 12 ਵਾਲੇ ਸ਼ੋਅ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ। ਦਿਸ ਯੂ ਹੈਵ ਰੇਜ਼ਡ ਅ ਵੈਰੀ ਇੰਪੋਰਟੈਂਟ ਟੋਪਿਕ, ਸੋ ਜਿੰਨੇ ਕੁ ਮੇਰੀ ਸਮਝ ਹੈ ਜੋ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਵਟ ਡੂ ਆਈ ਮੀਨ ਬਾਈ ਇੰਟੀਗ੍ਰੇਸ਼ਨ, ਕੈਨੇਡੀਅਨ ਵੈਲਿਊਜ਼ ਕੀ ਹੈ, ਵੈਸਟਰਨ ਵੈਲਿਊਜ਼ ਕੀ ਨੇ, ਕੀ ਕਿਹੜਾ ਸਿਸਟਮ ਬੈਟਰ ਹੈ, ਡੈਮੋਕ੍ਰੇਸੀ ਕਿੱਦਾਂ ਫੰਕਸ਼ਨ ਕਰਦੀ ਹੈ, ਆਈ ਥਿੰਕ ਯੂ ਸੈਟ ਦ ਟੋਨ ਫਾਰ ਟੁਮੋਰੋਜ਼ ਡਿਸਕਸ਼ਨ। ਕੱਲ੍ਹ ਇਸ ਮੁੱਦੇ ਦੇ ਉੱਤੇ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਇਨ ਡੈਪਥ ਸਮਝ ਲਾਂਗੇ। ਬ੍ਰੇਕ ਲੈਣੇ ਜੀ, ਹਾਂਜੀ ਸਿਮਰਨ ਜੀ, ਕੰਟਰੋਲ ਤੁਹਾਡੇ ਕੋਲ, ਯੂ ਗੋ ਐਡ ਜੀ। ਹਾਂਜੀ ਫਿਰ ਕਾਲਰ ਹੋਲਡ, ਹਾਂਜੀ ਸਿਮਰਨ ਜੀ
ਜੀ ਬਿਲਕੁਲ ਜੀ ਜੀ ਬ੍ਰੇਕ ਪਰ ਵੀ ਜਾਏਂਗੇ ਔਰ ਸਾਥ ਹੀ ਸਾਥ ਹਮਾਰੀ ਜਿਤਨੀ ਵੀ ਲਿਸਨਰਸ ਹੈ ਉਹਨੇ ਬਤਾਨਾ ਚਾਹਤੇ ਹੈ ਜ਼ੂਮ ਮਨੀ ਟ੍ਰਾਂਸਫਰ ਕੇ ਬਾਰੇ ਮੇਂ। ਜ਼ੂਮ ਮਨੀ ਟ੍ਰਾਂਸਫਰ ਅ ਪੇਪਲ ਸਰਵਰ ਔਰ इसको बताएं कि अब आपके लिए खास ऑफर लेकर आए हैं। ग्रीन एज हेल्थ शॉप आपने विजिट करना है, आपको मिलेगा डिस्काउंट। किसी भी लोकेशन पर जाएं ग्रीन एज हेल्थ शॉप की, रजिस्टर कराने पर जूम की ऐप आपको मिलेगा डिस्काउंट। साउथ एशियन कल फैंडम सुन रहे हमारे सारे लिसनर्स, और जब बात आती है पावर लंच की तो पावर लंच अब आप इंजॉय कर सकते हैं खजाना पर सिर्फ $12 में। जी हाँ, सिर्फ $12 में अब आप शेफ संजीव कपूर खजाना की कोई भी लोकेशन ब्रैम्पटन या फिर मिल्टन पर एंजॉय कर सकते हैं। आपने फॉर ब्रैम्पटन लोकेशन एयरपोर्ट एंड क्वीन की इंटरसेक्शन पर, फॉर मिल्टन ड्रीम स्नो पार्कवे एंड मेन स्ट्रीट की इंटरसेक्शन पर आपने पहुंचना है। अमित एरी जी लेकर आए हैं अब आपके लिए वुडस्टॉक में एंड कैम्ब्रिज में फ्री होल्ड टाउन होम्स। इसकी जानकारी के लिए आपने करना है कॉल अमित एरी जी को 5196236200 पर, 5196236200 पर। गाड़ी खरीदने के बारे में सोच रहे हैं, टोयोटा की गाड़ी लेना चाहते हैं तो नॉर्थ वेस्ट टोयोटा पर आपने जाना है। वाई मीडिया का आपने रेफरेंस देना है, मिलेंगे आपको एक्स्ट्रा डिस्काउंट। और वाई मीडिया तो ये नंबर आपके पास जरूर होना चाहिए गाड़ी खरीदने की बात आई या फिर किसी भी सर्विस के लिए। 4164755000 इस नंबर पर जो है आपने कॉल करना है। वाई मीडिया ग्रुप के साथ एडवर्टाइज करना चाहते हैं तो भी आपने इसी नंबर पर कॉल करना है 4164755000। कोव के बारे में बताना चाहते हैं, कोव एट बेल एयर शोर लेकर आए हैं आपके लिए एक अमेजिंग अपॉर्चुनिटी। 36 foot, 42 foot and 50 foot डिटैच होम्स इन चार्मिंग एनएसविल बाय लेक सिमको। जानकारी के लिए इनकी वेबसाइट आपने विजिट करना है thecoveinnisfil.ca पर जाकर आप सारी जानकारी जो है वो ले सकते हैं। thecoveinnisfil.ca के बारे में हमारे जो लिसनर्स हैं उन्हें बता रहे हैं। और लेक्सस की गाड़ी खरीदना चाहते हैं तो नॉर्थ वेस्ट लेक्सस पर आपने पहुंचना है। पॉलीकारो ग्रुप मिनट्स अवे फ्रॉम 407 एंड एयरपोर्ट रोड, अमेजिंग डील्स के लिए। जी हाँ, अगर लेक्सस की गाड़ी पर आप चाहते हैं डिस्काउंट तो नॉर्थ वेस्ट लेक्सस पर आपने जाना है, मिनट्स अवे फ्रॉम 407 एंड एयरपोर्ट रोड। जानकारी के लिए आप कॉल कर सकते हैं 9054941000 पर जो है आपने कॉल करना है। वेल 770 पे हमारा समय समाप्त हो रहा है एंड आप कल मिलेंगे सेम टाइम सेम शो। हैव अ वंडरफुल डे।
The views expressed on the preceding program may not necessarily be those of the owner or management of WTOR radio station.
खुशखबरी, हुण तुहानू अपने प्यारियां नू पैसे भेजण लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom, अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दीआं मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो, डालर दा वधिया रेट, आसान अते फास्ट सर्विस अते पैसे भेजो बिना किसी कमीशन ते। XOOM Zoom, एक पेपल सर्विस, तेज अते सुरक्षित मनी ट्रांसफर। Zoom XOOM
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6473008436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
Can you describe Popeyes in just 2 words?
Bold and spicy.
Oi, hoi.
Kamal, kamal.
Chaska, maska.
Andhi, tufaan.
Mirch masala. Ab enjoy kijiye special $30 holiday feast.
To yara, ho jaye Popeyes dobara.
Popeyes, love that chicken.
ਤੁਸੀਂ ਸਾਰੇ ਤਿਆਰ ਹੋ?
ਹਾਂਜੀ,
ਅਸੀਂ ਸਾਰਾ ਸਾਲ ਇਸ ਦਿਨ ਦਾ ਇੰਤਜ਼ਾਰ ਕੀਤਾ। ਸੇਲ ਵਿੱਚ ਤੁਸੀਂ ਕੀ ਖਰੀਦਣਾ ਚਾਹੋਗੇ?
ਸਵੀਟ।
ਚਲੋ ਫਿਰ ਸੋਨੀ ਫਰਨੀਚਰ ਦੀ ਬਲੈਕ ਫਰਾਈਡੇ ਸੇਲ ਤੇ